रोकू ऐप पर भी दस्तयाब है। आज ही रोकू ऐप अपने स्मार्ट टीवी में डाउनलोड कीजिए बिल्कुल फ्री।
रेडियो प्रोग्राम जागो नाल जुड़ चुके सारे ही स्रोतियां दा बहुत अदब ते सत्कार दे नाल जी आया करदे आं जी। स्टूडियो घड़ी मुताबक 2:15 हो चुके ने, 2:57 तक आवाज़ दे जरिए हवा दीआं तरंगां दे राहीं तुहाडे नाल सांझ रहेगी। दिन जिहड़ा जी तुहानूं जरूर महसूस हो रहा होवेगा भी ठंडा आ, ते महसूस नहीं हो रहा हैगा भी ठंडा आ, पर मंगलवार नूं जिहड़ा आ जी 27 डिग्री जरा 25 तो उत्ते आ जी वो पेशनगोई जी की जा रही है। बुधवार तो वीरवार फिर जोड़ा आ मीह दे क्यास जोड़े आ जी वो लगाए जा रहे हैं। इतने तो चलो ठंड ही लग रही है, पर प्रैरीज के जोड़े माउंटेनस जोड़े आ पहाड़ी एरिया आ उ 60 सेंटीमीटर तक की स्नो दसी जा रही है। तो कैलगरी के आले दुआले 25 सेंटीमीटर तक स्नो के जोड़े आ जी वो अनुमान जोड़े आ दसे जा रहे हैं। इस करके भाई ठंड तो जी अगे आनी आनी है, पर जी 25 सेंटीमीटर जो हमने इन्होंने दिनों के ही है, तो जिन्हों को स्नो ब्लोर है ठीक है, जिन्होंने ठेके दिते आपके ड्राइवे वह भी ठीक है, तो जिन्होंने आप चकनी है वह जरूर थोड़े राहत महसूस करे भाई। उन्होंने कंपेरिजन के असी फिर भी माड़े मोटे जोड़े आ स्नो तो बचे हैं, क्योंकि कोई भी चीज़ जी मैनू ये लगता हूँ भी ब्लैक एंड वाइट दुनिया से बहुत घट ही चीज़ा ने, बहुत चीज़ा जो रैलेटिवली गुड तो बैड होंदिया आ, तो हमेशा ही इन रिलेशन टू भी वो आह चंकी आ, जे काला आ तो काला ता ही काला आ, जे चिट्टा है जे चिट्टा आ तो चिट्टा जे काला है, जे काला ना हो चिट्टा है नहीं गा, जे चिट्टा ना हो काला है नहीं गा। तो इस करके जी कई बार कई चीज़ों समझने से टाइम भी लगता है, क्योंकि जिहड़ियां जे ब्लैक एंड वाइट हो चीज़ सामने सीधी स्पष्ट दिसदी है तो वह समझनी थोड़ी जी सौखी हो जाती है, तो कई बार जे ब्लैक एंड वाइट चीज़ सामने ना हो क्लीयर पिक्चर ना दिसे तो उन्होंने समझने से कई बार मौका लगता, तो कई बार जिहड़ियां आ जनरेशन जिहड़ियां निकल जांदियां आ जिहड़ियां फिर वो कन्फ्यूजन दे विच ही रह जांदियां आ, तो वो टाइम लगता है उस सारी चीज़ को समझने का, तो जो समझ लगती है उदों कई बार टाइम बहुत ज़्यादा पै चुकया हुंदा, तो फिर वो जिहड़ी भी चीज़ वो कन्फ्यूजन ने क्रिएट करती हुंदी है उन्हूं अंडू करना जिहड़ा काफ़ी औखा हो जाता है, क्योंकि एक पिरत पै चुकी हुंदी है। इस करके जिहड़ा आ मैनू लगता हुंदा कई बार सुंबल साहब मेरे नाल स्टूडियो च वो सहमति दा सिर वो भी हिला रहे हैं भी कई बार एकदम झटपट रिएक्ट करन दी बजाय जे आपां थोड़ा जिहा स्टैप बैक कर लीए चीज़ नूं अपने तौर पर समझण की कोशिश करिए रादर दैन के किसी होर की कई कहाई समेत या किसी होर की जिहड़ी एक्सप्लेनेशन है उहनू ऐन बिन मन के वो जिहड़ा की सुमल साहब की कहिंदे हुंदे आ पंजाबी च सत बचन भी वो सत बचन कह के सिर नवा के कह लिए भी जो तू कहता ठीक है, तो उस एक्सप्लेनेशन आप अगे तोर दी बजाय जे आप स्टैप बैक करके आप समझण की गल करिए समझिए या जो समझ नहीं लगती उस गल ते डिस्कशन कर लीए होर जिन्हों उस चीज़ बारे पता है, तो कई बार चीज़ा समझने थोड़ी सौखिया हो जाएगा, तो जो रिएक्शन देना ही है फिर उस तो बाद उदों दिता जा सकता। कुछ गल्लां बातां करांगे जी। स्टूडियो का नंबर 416-620-1778 ਜੇ ਤੁਸੀਂ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਤੋਂ ਪ੍ਰੋਗਰਾਮ ਤੋਂ ਪਹਿਲਾਂ ਜਾਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕੋਈ ਗੱਲਬਾਤ ਕਰਨੀ ਹੈ ਜਾਂ ਕੁਛ ਤੁਸੀਂ ਲੰਮੀ ਗੱਲ ਕਰਨੀ ਚਾਹੁੰਦੇ ਹੋ ਡਿਟੇਲ ਦੇ ਵਿੱਚ ਤਾਂ 416-6164320 ਜਾਂ 416-8353655 'ਤੇ ਜਿਹੜੀ ਆ ਜੀ ਗੱਲਬਾਤ ਕੀਤੀ ਜਾ ਸਕਦੀ ਹੈ। ਇੱਕ ਜਿਹੜਾ ਜੀ ਜਿਹੜਾ ਸਕਾਈਡੋਮ ਗਰੁੱਪ ਆਫ ਕੰਪਨੀਜ਼ ਵੱਲੋਂ ਜਿਹੜਾ ਦਿਵਾਲੀ ਮੇਲਾ ਕਰਵਾਇਆ ਜਾ ਰਿਹਾ ਅੱਜ ਉਹ ਸ਼ੈਰਡਨ ਕੋਲਜ ਦੀਆਂ ਗਰਾਊਂਡਾਂ ਦੇ ਵਿੱਚ ਹੈਗਾ ਹੈ ਜੀ। ਕਾਫੀ ਸਾਰੇ ਗਾਇਕ ਆ ਰਹੇ ਆ ਅਤੇ ਜੇ ਜਿਹੜਾ ਆ ਇਹੋ ਜਿਹੀ ਠੰਡ ਜੇ ਦੀ ਰੁੱਤ ਦੇ ਵਿੱਚ ਮਿੰਨੀ ਮਿੰਨੀ ਜੀ ਜੀ ਮਾੜੀ ਮੋਟੇ ਆ ਤੁਸੀਂ ਆਪਦਾ ਕੋਈ ਹੁੱਡੀ ਪਾ ਕੇ ਜਾਂ ਕੋਈ ਛੋਟੀ ਜੈਕਟ ਪਾ ਕੇ ਉਹਨਾਂ ਗਾਣਿਆਂ ਦਾ ਜਾਂ ਉਸ ਦਿਵਾਲੀ ਮੇਲੇ ਦਾ ਜਾਂ ਉੱਥੇ ਜਿਹੜੀਆਂ ਸ਼ੋਪਾਂ ਲੱਗੀਆਂ ਉਹਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਸ਼ੈਰਡਨ ਕੋਲਜ ਦੇ ਗਰਾਊਂਡ ਦੇ ਵਿੱਚ ਜਾ ਸਕਦੇ ਹੋ। ਉਹਦੇ ਨਾਲ ਨਾਲ ਹੀ ਜੀ ਅੱਜ ਇੱਕ ਮੀਟਿੰਗ ਵੀ ਹੋ ਰਹੀ ਆ ਅਤੇ 4:30 ਵਜੇ ਤੱਕ ਉਹਦੀ ਮੀਟਿੰਗ ਆ, 2 ਤੋਂ ਲੈ ਕੇ 4:30 ਵਜੇ ਤੱਕ ਟਾਊਨ ਹਾਲ ਮੀਟਿੰਗ ਆ ਜੀ। ਪੀਲ ਹੈਲਥ ਕੋਲੀਸ਼ਨ ਵੱਲੋਂ ਜਿਹੜੀ ਆ ਉਹ ਕਰਵਾਈ ਜਾ ਰਹੀ ਆ ਟੈਰੀ ਮਿਲ ਰੀਕ੍ਰੀਏਸ਼ਨ ਸੈਂਟਰ ਦੇ ਵਿੱਚ, ਜਿਹੜਾ ਕਿ 1295 ਵਿਲੀਅਮਸ ਪਾਰਕਵੇ ਬ੍ਰੈਂਪਟਨ 'ਚ ਹੈਗਾ ਆ ਜੀ। ਬ੍ਰੈਂਪਟਨ ਅਤੇ ਬ੍ਰੈਂਪਟਨ ਦੇ ਵਿੱਚ ਵਿਲੀਅਮਸ ਪਾਰਕਵੇ ਅਤੇ ਬ੍ਰੈਮਲੀ ਦੇ ਮੇਜਰ ਇੰਟਰਸੈਕਸ਼ਨ ਦੇ ਉੱਤੇ ਇਹ ਇੱਥੇ ਜਿਹੜੇ ਆ ਜੀ ਉਹਨਾਂ ਨੇ ਸਾਰੇ ਕਹਿੰਦੇ ਆ ਵੀ ਇਨਵਾਈਟ ਕੀਤੇ ਆ। ਫੈਡਰਲ ਕੈਂਡੀਡੇਟ ਕਿੰਨੇ ਆਉਂਦੇ ਆ ਕਿੰਨੇ ਨਹੀਂ ਆਉਂਦੇ ਇਹ ਤੁਸੀਂ ਜਾ ਕੇ ਪਤਾ ਕਰ ਸਕਦੇ ਆ, ਪਰ ਉਹਦੇ 'ਚ ਉਹ ਕਹਿ ਰਹੇ ਆ ਵੀ ਕਿਉਂਕਿ ਡੈਂਟਲ ਕੇਅਰ ਜਿਹੜੇ ਆ ਜੀ ਉਹਦੇ ਇਨਸ਼ੋਰ ਕਿਉਂਕਿ ਉਹ ਹਿੱਪ ਦੇ ਵਿੱਚ ਡੈਂਟਲ ਕੇਅਰ ਹੈ ਨਹੀਂ ਗੀ, ਅਤੇ ਉਸ ਤੋਂ ਬਾਅਦ ਜਿਹੜੀ ਮੈਂਟਲ ਹੈਲਥ ਆ ਅਤੇ ਲੌਂਗ ਟਰਮ ਕੇਅਰ ਆ ਜਿਹੜਾ ਕਿ ਆਪਾਂ ਨੂੰ ਬੁੱਢੇ ਬਾਰੇ ਲੋੜ ਪੈਂਦੀ ਆ, ਮੈਂਟਲ ਹੈਲਥ ਤਾਂ ਉਮਰ ਦੇ ਕਿਸੇ ਵੀ ਵੇਲੇ ਲੋੜ ਪੈ ਸਕਦੀ ਹੈ, ਉਹ ਕਹਿੰਦੇ ਆ ਵੀ ਅੰਡਰ ਫੰਡਡ ਆ। ਅਤੇ ਹੁਣ ਵੋਟਾਂ ਹੈਗੀਆਂ ਆ ਅਤੇ ਭਾਈ ਇਹਨਾਂ ਗੱਲਾਂ ਬਾਰੇ ਜੇ ਗੱਲਾਂ ਕਰਨੀਆਂ ਜਾਂ ਜਿਹੜੇ ਇਸ਼ੂਜ਼ ਕੀ ਆ ਜਾਂ ਫੈਕਟ ਕੀ ਆ ਤਾਂ ਇਸ ਮੀਟਿੰਗ 'ਚ ਤੁਸੀਂ ਜਾ ਸਕਦੇ ਆ। ਇਹ ਜਿਹੜਾ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਆ ਉਹਦੇ ਵਿੱਚ ਇਹਨਾਂ ਨੇ ਇੱਕ ਗੱਲ ਦੱਸੀ ਆ ਵੀ 5 ਪਿੱਛੇ 1 ਕੈਨੇਡੀਅਨ ਆ ਜਿਹੜਾ ਉਹ ਡੈਂਟਲ ਕੇਅਰ ਨਹੀਂ ਲੈ ਸਕਦਾ ਕਿਉਂਕਿ ਉਹ ਉਹਨਾਂ ਖਰਚਾ ਹੀ ਨਹੀਂ ਚੱਲ ਸਕਦਾ ਕਿਉਂਕਿ ਉਹਦੇ ਕੋਲ ਇੰਸ਼ੋਰੈਂਸ ਹੈ ਨਹੀਂ ਗੀ। ਜਿਹਦੇ ਕੋਲ ਇੰਸ਼ੋਰੈਂਸ ਆ ਉਹ ਤਾਂ ਇੰਸ਼ੋਰੈਂਸ ਦੇ ਥਰੂ ਗੱਲ ਕਰ ਲੈਂਦਾ ਅਤੇ ਉਹ ਜਿਹੜਾ ਉਹ ਡੈਂਟਲ ਕੇਅਰ 'ਤੇ ਜੇ 5 ਪਿੱਛੇ 1 ਕਹਿ ਲਈਏ ਤਾਂ ਬੇਸਿਕਲੀ ਮੇਰੇ ਖਿਆਲ 20% ਕਹਿ ਸਕਦੇ ਹਾਂ ਈਜ਼ੀਲੀ,
25% ਤਾਂ
25-1 ਤੋਂ 4 ਆ। ਅਤੇ 3.5 ਮਿਲੀਅਨ ਕੈਨੇਡੀਅਨ ਆ ਉਹ ਜੀ ਪ੍ਰਸਕ੍ਰਿਪਸ਼ਨ ਡਰੱਗ ਜਿਹੜੇ ਆ ਉਹ ਨਹੀਂ ਅਫੋਰਡ ਕਰ ਸਕਦੇ ਜਿਹੜੀ ਉਹਨਾਂ ਨੂੰ ਚਾਹੀਦੀ ਹੈ। ਪ੍ਰਸਕ੍ਰਿਪਸ਼ਨ ਡਰੱਗ ਜਿਹੜੀ ਆ ਜਿੰਨਾ ਕੁ ਮੇਰੀ ਸਮਝ ਆ ਉਹਨੂੰ ਕਹਿੰਦੇ ਆ ਜਿਹੜੀ ਡਾਕਟਰ ਪਰਚੀ 'ਤੇ ਲਿਖ ਕੇ ਦਿੰਦਾ, ਓਵਰ ਦਾ ਕਾਊਂਟਰ ਆ ਵੀ ਟੈਨੋਲ ਲੈ ਲਈ ਐਡਵਿਲ ਲੈ ਲਈ ਆਪਾਂ ਆਪੇ ਜਾ ਕੇ ਲੈ ਲੈਂਦੇ ਹਾਂ ਆਪਣੇ ਸਰੀਰ ਦੀ ਲੋੜ ਮੁਤਾਬਕ, ਪਰ ਪ੍ਰਸਕ੍ਰਿਪਸ਼ਨ ਡਰੱਗ ਉਹ ਆ ਜਦੋਂ ਆਪਾਂ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਕੋਲ ਬਹਿੰਦੇ ਹਾਂ ਡਾਕਟਰ ਦੇ ਆਫਿਸ 'ਚ ਅਤੇ ਡਾਕਟਰ ਉਹ ਦਵਾਈ ਲਿਖ ਕੇ ਦਿੰਦਾ, ਦੈਟ ਉਹਦਾ ਮਤਲਬ ਇਹ ਆ ਵੀ ਸਾਨੂੰ ਉਹ ਦਵਾਈ ਦੀ ਜ਼ਰੂਰਤ ਹੈਗੀ ਵੀ ਹੈਗੀ ਆ ਜੇ ਅਸੀਂ ਠੀਕ ਹੋਣਾ ਚਾਹੁੰਦੇ ਹਾਂ। ਅਤੇ ਇਸ ਇਨਫੋਰਮੇਸ਼ਨ ਦੇ ਮੁਤਾਬਕ ਜਿਹੜੀ ਪੀਲ ਹੈਲਥ ਕੋਲੀਸ਼ਨ ਨੇ ਸਾਨੂੰ ਭੇਜੀ ਆ ਉਹਨ ਹੈ ਦੇ ਮੁਤਾਬਕ 3.5 ਮਿਲੀਅਨ ਮਤਲਬ 35 ਲੱਖ ਹੋ ਗਏ ਜੀ, 35 ਲੱਖ ਕੈਨੇਡੀਅਨ ਆ ਜਿਹੜੇ ਕਿ ਪ੍ਰਸਕ੍ਰਿਪਸ਼ਨ ਡਰੱਗ ਅਫੋਰਡ ਨਹੀਂ ਕਰਦੇ। ਅਤੇ ਜਿਹੜੇ ਆ ਭਾਈ ਇਹ ਜਿਹੜਾ ਆ ਵੇਖ ਲਿਓ ਇਹ ਜਿਹੜਾ ਜੇ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ 4:30 ਵਜੇ ਤੱਕ ਉਹ ਮੀਟਿੰਗ ਉੱਥੇ ਹੈਗੀ ਆ, ਜਾ ਸਕਦੇ ਆ ਪੀਲ ਹੈਲਥ ਕੋਲੀਸ਼ਨ ਵਾਲਿਆਂ ਕੋਲ। ਜੇ ਹੋਰ ਜਾਣਕਾਰੀ ਲੈਣੀ ਹੋਵੇ ਇਸ ਇਨਫੋਰਮੇਸ਼ਨ ਬਾਰੇ ਤਾਂ ਫੋਨ ਨੰਬਰ ਵੀ ਉਹਨਾਂ ਨੇ ਸਾਨੂੰ ਦਿੱਤਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ, 647-275-5135 ਜਿਹੜਾ ਜੀ ਉਹ ਇਹਨਾਂ ਦਾ ਨੰਬਰ ਹੈ ਪੀਲ ਹੈਲਥ ਕੋਲੀਸ਼ਨ ਵਾਲਿਆਂ ਦਾ ਕੰਟੈਕਟ ਨੰਬਰ। ਅਤੇ ਜਿਹੜੀ ਆ ਤੁਸੀਂ ਇਹਨਾਂ ਨਾਲ ਹੋਰ ਸੰਪਰਕ ਕਰਕੇ ਜਾਂ ਜਾਣਕਾਰੀ ਲੈ ਕੇ ਜਾਂ ਮੀਟਿੰਗ ਦੇ ਵਿੱਚ ਜਾ ਕੇ ਗੱਲ ਕਰ ਸਕਦੇ ਹਾਂ ਤਾਂ ਕਿ ਉਹਦੇ ਬੇਸ 'ਤੇ ਜਿਹੜੇ ਵੀ ਡੋਰ ਨੋਕਿੰਗ 'ਤੇ ਆਉਂਦੇ ਆ ਚਾਹੇ ਉਹ ਕੈਂਡੀਡੇਟ ਆਉਂਦੇ ਆ ਚਾਹੇ ਉਹ ਉਹਨਾਂ ਦੇ ਸਪੋਰਟਰ ਆਉਂਦੇ ਆ ਤੁਸੀਂ ਉਹਨਾਂ ਤੱਕ ਗੱਲ ਕਰ ਸਕੋ ਭਾਈ ਇਹਨਾਂ ਬਾਰੇ ਕੀ ਵਿਚਾਰ ਆ ਭਾਵੇਂ ਉਹਨਾਂ ਦੀ ਪਾਰਟੀ ਦੇ ਅਤੇ ਭਾਵੇਂ ਉਹਨਾਂ ਦੇ ਕੈਂਡੀਡੇਟਾਂ ਦੇ ਜਾਂ ਉਹ ਵੀ ਪੁੱਛ ਸਕਦੇ ਹਾਂ ਵੀ ਭਾਈ ਤੁਹਾਡੀ ਪਾਰਟੀ ਦੇ ਪਲੇਟਫਾਰਮ 'ਤੇ ਇਹਦੇ ਬਾਰੇ ਕੀ ਗੱਲ ਆ ਉਹ ਗੱਲ ਵੱਖਰੀ ਆ। ਹੁਣ ਆਪਾਂ ਜਿਹਨਾਂ ਕੰਟਰੀਆਂ 'ਚੋਂ ਆਏ ਹਾਂ ਉੱਥੇ ਵੀ ਉਹ ਮੈਨੀਫੈਸਟੋ ਕਹਿੰਦੇ ਆ, ਇੱਥੇ ਮਹਿਲ ਪਾਰਟੀ ਪਲੇਟਫਾਰਮ ਕਹਿੰਦੇ ਹਨ। ਅਤੇ ਜਿਹੜੇ ਤਾਂ ਪੁਰਾਣੇ ਆ ਜੀ ਜਿਹੜੇ ਨਵੇਂ ਆਏ ਇੱਥੇ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਵੀ ਉਹ ਮੈਨੀਫੈਸਟੋ ਇੱਕ ਪਾਸੇ ਰੱਖ ਲਓ ਅਤੇ ਉਹ 5 ਸਾਲ ਦਾ ਕਾਰਜਕਾਲ ਇੱਕ ਪਾਸੇ ਰੱਖ ਲਓ ਅਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਕਿੰਨੇ ਕੁ ਉਹ ਮੈਨੀਫੈਸਟੋ 'ਚ ਉਹਨਾਂ ਨੇ ਜਿਹੜੇ ਵਾਅਦੇ ਕਰਦੇ ਆ ਉਹ ਪੂਰੇ ਕੀਤੇ ਕਿ ਨਹੀਂ ਕੀਤੇ। ਅਤੇ ਇੱਥੇ ਅਜੇ ਹਾਲਾਤ ਥੋੜ੍ਹੇ ਜਿਹੇ ਮੇਰਾ ਖਿਆਲ ਆ ਡਿਫਰੈਂਟ ਆ ਕਿਉਂਕਿ ਇਹ ਲੋੜ ਤੋਂ ਵੱਧ ਉਨੇ ਵਾਅਦੇ ਨਹੀਂ ਕਰਦੇ ਜਿਹੜੇ ਆ ਉਹ ਕਹਿ ਦੇਣ, ਥੋੜ੍ਹੇ ਬਹੁਤੇ ਵਾਅਦੇ ਪੂਰੇ ਵੀ ਕਰ ਦਿੰਦੇ ਆ ਉੱਥੇ, ਉਹਨਾਂ ਨੂੰ ਇਹੋ ਨਹੀਂ ਪਤਾ ਹੁੰਦਾ ਵੀ 5 ਸਾਲਾਂ ਬਾਅਦ ਸਾਡੀ ਗੌਰਮੈਂਟ ਨੇ ਰਿਪੀਟ ਹੋਣਾ ਕਿ ਨਹੀਂ ਹੋਣਾ। ਅਤੇ ਇੱਥੇ ਥੋੜ੍ਹਾ ਜਿਹਾ ਫਰਕ ਹੈ, ਇੱਥੇ ਵੋਟਾਂ ਵਾਲੀ ਵੀ ਫਰਕ ਆ, ਤੁਸੀਂ ਸਵਾਲ ਵੀ ਕਰ ਸਕਦੇ ਹਾਂ ਉੱਥੇ, ਤਾਂ ਉਹ ਕਈ ਵਾਰੀ ਜੇ ਸਵਾਲ ਕਰੋ ਤਾਂ ਉਹਨਾਂ ਦੇ ਬਾਡੀਗਾਰਡ ਚਪੇੜੋ ਚਪੇੜੀ ਕਰ ਤੁਹਾਡੇ ਦਾ ਹੋ ਜਾਂਦੇ ਆ, ਤੂੰ ਕੌਣ ਹੁੰਦਾ ਸਾਡੇ ਸਾਹਿਬ ਨੂੰ ਸਵਾਲ ਕਰਨ ਵਾਲਾ ਨਾ। ਉਹਨਾਂ ਕੁ ਭਾਈ ਫਰਕ ਹੈ ਵੀ ਇੱਥੇ ਤੁਸੀਂ ਪੁੱਛ ਜ਼ਰੂਰ ਸਕਦੇ ਹਾਂ ਜੇ ਤੁਸੀਂ ਇੱਕ ਰੀਜ਼ਨੇਬਲ ਮੈਨਰ ਦੇ ਵਿੱਚ ਤੁਸੀਂ ਜਿਹੜਾ ਆ ਉਹ ਪੁੱਛਦੇ ਹਾਂ। ਅਤੇ ਜਿਹੜਾ ਆ ਤੁਹਾਨੂੰ ਜਿਹੜਾ ਆ ਜੀ ਇਹ ਜ਼ਰੂਰ ਧਿਆਨ ਰੱਖ ਲਿਓ। ਇੱਕ ਜਿਹੜੀ ਆ ਹੋਰ ਗੱਲਬਾਤ ਜਿਹੜੀ ਚੱਲ ਰਹੀ ਆ ਅਤੇ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਿੰਦਾ। ਕੁਛ ਇੱਕ ਖਬਰਾਂ ਜਿਹੜੀਆਂ ਆ ਉਹ ਮੇਰੇ ਕੋਲ ਵੀ ਆਈਆਂ ਸੀਗੀਆਂ, ਉਹਦੇ ਵਿੱਚ ਜਿਹੜੀ ਆ ਜੀ ਇੱਕ ਤਾਂ ਜਿਹੜੀ ਕਲਾਈਮੇਟ 'ਤੇ ਇੱਕ ਪੂਰਾ ਹਫ਼ਤਾ ਪਿਛਲੇ ਸੋਮਵਾਰ ਤੋਂ ਲੈ ਕੇ ਅਤੇ ਸ਼ੁੱਕਰਵਾਰ ਤੱਕ ਚੇਂਜ ਰਿਹਾ, ਅਤੇ 27 ਤਰੀਕ ਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਗੱਲਬਾਤ ਹੋਈ ਆ, ਵੱਡੇ ਵੱਡੇ ਲੀਡਰਾਂ ਨੇ ਵੀ ਗੱਲ ਕੀਤੀ ਆ। ਅਤੇ ਉਹਦੇ ਵਿੱਚੋਂ ਜਿਹੜੀ ਆ ਇੱਕ ਵੱਡੀ ਗੱਲ ਜਿਹੜੀ ਆਈ ਆ ਉਹ ਆਈ ਆ ਜਿਹੜੀ ਆ ਇੱਕ ਨੌਜਵਾਨ ਲੜਕੀ ਗ੍ਰੈਟਾ, ਅਤੇ ਗ੍ਰੈਟਾ ਨੇ ਵੀ ਇਨਵਾਇਰਮੈਂਟ 'ਤੇ ਗੱਲ ਕੀਤੀ ਆ, ਉਹਦੇ ਬਾਰੇ ਥੋੜ੍ਹੀ ਡਿਟੇਲ ਦੇ ਵਿੱਚ ਵੀ ਅੱਗੇ ਜਾ ਕੇ ਗੱਲ ਕਰਾਂਗੇ। ਪਰ ਜਿਵੇਂ ਹੁਣ ਫੈਡਰਲ ਲੀਡਰਾਂ ਦੀ ਗੱਲ ਚੱਲ ਹੀ ਰਹੀ ਹੈ, ਫੈਡਰਲ ਇਲੈਕਸ਼ਨਾਂ ਦੀ ਗੱਲ ਚੱਲ ਹੀ ਰਹੀ ਹੈ, ਅਤੇ ਕਲਾਈਮੇਟ 'ਤੇ ਪਿਛਲੇ ਲੰਘੇ ਸ਼ੁੱਕਰਵਾਰ 27 ਤਰੀਕ ਨੂੰ ਸਕੂਲਾਂ ਦੇ ਬੱਚਿਆਂ ਨੇ ਵੀ ਪਾਰਟੀਸਪੇਟ ਕੀਤਾ। BC ਦੇ ਵਿੱਚ ਕੁਛ ਇੱਕ ਸਕੂਲ ਬੋਰਡ ਸੀਗੇ ਜਿਨ੍ਹਾਂ ਨੇ ਆਪ ਹੀ ਕਹਿਤਾ ਸੀ ਵੀ ਬੱਚਿਆਂ ਨੇ ਸਟ੍ਰਾਈਕ 'ਤੇ ਜਾਣਾ ਅਤੇ ਉਹ ਜਾ ਸਕਦੇ ਆ, ਵੀ ਅਸੀਂ ਉਹਨਾਂ ਦਾ ਕੋਈ ਵੀ ਉਹਨਾਂ ਦੇ ਅਤੇ ਨੈਗੇਟਿਵ ਉੱਤੇ ਰਿਫਲੈਕਸ਼ਨ ਜਿਹੜੀ ਆ ਨਹੀਂ ਆਊਗੀ। ਅਤੇ ਉਹ ਬੱਚਿਆਂ ਨੇ ਵੀ ਪਾਰਟੀਸਪੇਟ ਕੀਤਾ, ਇੱਥੇ ਵੀ ਹੋਇਆ ਮੌਂਟਰੀਅਲ ਦੇ ਵਿੱਚ, ਜਿਹੜਾ ਕਿ ਹਮੇਸ਼ਾ ਹੀ ਇਹੋ ਜਿਹੇ ਐਕਸ਼ਨਸ ਦੇ ਵਿੱਚ ਮੌਂਟਰੀਅਲ ਜ਼ਿਆਦਾ ਐਕਟਿਵ ਰਹਿੰਦਾ ਆ, ਭਾਵੇਂ ਕਿ ਸਟੂਡੈਂਟ ਦੀਆਂ ਫੀਸਾਂ ਦੀ ਸਟ੍ਰਾਈਕ ਦੀ ਗੱਲ ਹੋਵੇ ਜਿਹੜੀ ਪਿੱਛੇ ਜਦੋਂ ਸਕੇਅਰ ਰੈੱਡ ਸਕੁਏਅਰ ਮੂਵਮੈਂਟ ਚੱਲੀ ਸੀਗੀ, ਜਾਂ ਕਿਸੇ ਵੀ ਤਰ੍ਹਾਂ ਦੇ ਹੋਰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੋਣ, ਮੌਂਟਰੀਅਲ ਦੇ ਵਿੱਚ ਇਹੋ ਜਿਹੀਆਂ ਜ਼ਿਆਦਾ ਹੁੰਦੀਆਂ ਆ। ਅਤੇ ਉੱਥੇ ਵੀ ਸਟ੍ਰਾਈਕ ਹੋਈ ਆ, ਆਪਣੇ ਕੁਈਨਸ ਪਾਰਕ ਦੇ ਬਾਹਰ ਵੀ ਬਹੁਤ ਵੱਡਾ ਇਕੱਠ ਸੀਗਾ ਵਾਤਾਵਰਨ ਪ੍ਰੇਮੀਆਂ ਦਾ, ਵਿਨੀਪੈਗ ਦੇ ਵਿੱਚ ਜਿਹੜੀ ਆ ਉੱਥੇ ਵੀ ਵੱਡੀ ਵਾਕ ਹੋਈ ਆ, BC ਦੇ ਵਿੱਚ ਜਿਹੜੀ ਆ ਵਾਕ ਹੋਈ ਆ। ਅਤੇ ਮੈਨੂੰ ਨਿੱਜੀ ਤੌਰ 'ਤੇ ਕਈ ਵਾਰੀ ਇਹ ਲੱਗਦਾ ਹੁੰਦਾ ਆ ਵੀ ਜਿਹੜਾ ਕਲਾਈਮੇਟ ਆ ਉਹ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਆ। ਜੇ ਮੇਰੇ ਤੋਂ ਕੋਈ ਵੱਖਰੇ ਵਿਚਾਰ ਹੋਣ ਕਿਸੇ ਸਾਡੇ ਸਰੋਤੇ ਦੇ ਤਾਂ ਕਾਲ ਕਰਕੇ ਦੱਸ ਸਕਦੇ ਆ, 416-620-1778 ਸਟੂਡੀਓ ਦਾ ਫੋਨ ਨੰਬਰ ਆ। ਪਰ ਮੈਨੂੰ ਜ਼ਰੂਰ ਇਹ ਲੱਗਦਾ ਵੀ ਜਿਹੜਾ ਕਲਾਈਮੇਟ ਆ ਉਹ ਪਾਰਟੀ ਲਾਈਨਸ ਤੋਂ ਉੱਤੇ ਉੱਠ ਕੇ ਆ, ਕਿਉਂਕਿ ਜੇ ਕਲਾਈਮੇਟ ਵਿੱਚ ਹੀ ਪ੍ਰੋਬਲਮ ਆ ਗਈ, ਜੇ ਜਿਹੋ ਜਿਹੇ ਹਾੜ ਆ ਰਹੇ ਆ, ਜਿਹੋ ਜਿਹੀ ਗਰਮੀ ਦਾ ਇੱਕ ਸਾਈਕਲ ਚੇਂਜ ਹੋ ਰਿਹਾ ਆ, ਜਿਹੋ ਜਿਹੇ ਹੋਰ ਸੁਨਾਮੀਆਂ ਜੇ ਵੋ ਕਿੰਨਾ ਕੁਛ ਆ ਗਿਆ, ਅਤੇ ਜੇ ਉਹੋ ਜਿਹਾ ਆ ਗਿਆ ਅਤੇ ਜੇ ਵੋਟਰ ਹੀ ਹੜ ਗਏ ਤਾਂ ਲੀਡਰ ਵੋਟਾਂ ਕਿਹਦੇ ਕੋਲ ਮੰਗਣਗੇ ਨਾ। ਜਾਂ ਜੋ ਕੁਛ ਹੁਣ ਉੱਥੇ ਹੜਾਂ ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਵਿੱਚ ਵੀ ਹੜਾਂ ਨੇ ਕਾਫੀ ਜਾ ਕੇ ਜਿਹੜੀ ਆ ਉਹ ਮਚਾਈ ਆ ਤਬਾਹੀ, ਦੁਨੀਆ ਭਰ ਤੋਂ ਜਿਹੜੀਆਂ ਆ ਉਹ ਰਾਹਤ ਚੀਜ਼ਾਂ ਜਿਹੜੀਆਂ ਆ ਉਹ ਜਾ ਰਹੀਆਂ ਆ, NGOs ਉੱਥੇ ਪਹੁੰਚ ਰਹੀਆਂ ਆ। ਅਤੇ ਇਹ ਮੈਨੂੰ ਇਹ ਲੱਗਦਾ ਵੀ ਪਾਰਟੀ ਲਾਈਨ ਤੋਂ ਉੱਤੇ ਉੱਠ ਕੇ ਸਾਰੀਆਂ ਹੀ ਪਾਰਟੀਆਂ ਦਾ ਇੱਕ ਕੌਮਨ ਏਜੰਡਾ ਹੋਣਾ ਚਾਹੀਦਾ ਵੀ ਕਲਾਈਮੇਟ ਨੂੰ ਬਚਾਉਣਾ ਕਿਵੇਂ ਆ। ਇੱਕ ਬੜੀ ਵਧੀਆ ਖਬਰ ਵੀ ਆ ਰਹੀ ਆ, ਅੱਗੇ ਜਾ ਕੇ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ, ਅਲਬਰਟਾ ਵਾਲੇ ਪਾਸਿਓਂ ਸਾਇੰਟਿਸਟਾਂ ਨੇ ਇੱਕ ਬੜੀ ਵਧੀਆ ਖੋਜ ਕੀਤੀ ਆ, ਸ਼ਾਇਦ ਇਨਵਾਇਰਮੈਂਟ 'ਤੇ ਕਾਫੀ ਫਰਕ ਪਵੇ ਉਹਦਾ ਵੀ। ਪਰ ਜਿਹੜੇ ਆ ਜੀ ਆਪਣੇ ਜਿਹੜੇ ਹੋਣ ਵਾਲੇ ਪ੍ਰਾਈਮ ਮਿਨਿਸਟਰ ਆ, ਫਿਰ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦੇ ਆ ਜਸਟਿਨ ਟਰੂਡੋ, ਉਹ ਉੱਥੇ ਸਟ੍ਰਾਈਕਰਾਂ ਦੇ ਵਿੱਚ ਮੌਂਟਰੀਅਲ ਜਿਹੜੇ ਆ ਜੀ ਉਹਨਾਂ ਨੇ ਮਾਰਚ ਕੀਤਾ ਆ, ਉਹ ਸ਼ਾਮਲ ਹੋਏ ਆ, ਅਤੇ ਉਹਨਾਂ ਨੇ ਕੁਛ ਇੱਕ ਉੱਥੇ ਵਾਤਾਵਰਨ ਨੂੰ ਸੰਭਾਲਣ ਸੰਬੰਧੀ ਸਟੇਟਮੈਂਟਾਂ ਵੀ ਦਿੱਤੀਆਂ ਆ। ਜਦੋਂ ਕਿ ਇੱਕ ਜਿਹੜੀ ਮੁੱਖ ਵਿਰੋਧੀ ਪਾਰਟੀ ਆ ਉਹਨਾਂ ਦੇ ਲੀਡਰ ਮੇਰੇ ਖਿਆਲ ਕਿਤੇ ਵੀ ਨਹੀਂ ਉਹਨਾਂ ਚੀਜ਼ ਸ਼ਾਮਲ ਨਹੀਂ ਹੋਏ, ਜਾਂ ਜੇ ਸ਼ਾਮਲ ਹੋਏ ਆ ਤਾਂ ਉਹੋ ਜਿਹੀਆਂ ਖਬਰਾਂ ਮੇਰੀ ਨਿਗਾਹ ਦੇ ਵਿੱਚੋਂ ਨਹੀਂ ਲੰਘੀਆਂ। ਜੇ ਸਾਡੇ ਕਿਸੇ ਸਰੋਤੇ ਨੂੰ ਪਤਾ ਉਹ ਸ਼ਾਮਲ ਹੋਏ ਆ ਤਾਂ ਉਹ ਵੀ ਜ਼ਰੂਰ ਸਾਨੂੰ ਫੋਨ ਕਰਕੇ ਦੱਸ ਸਕਦੇ ਆ। ਪਰ ਜਿਹੜਾ ਆ ਜਸਟਿਨ ਟਰੂਡੋ ਹੋਣਾਂ ਦੀਆਂ ਖਬਰਾਂ ਜਿਹੜੀਆਂ ਉਹ ਨਜ਼ਰਾਂ ਦੇ ਵਿੱਚੋਂ ਲੰਘੀਆਂ, ਅਤੇ ਉਹਨਾਂ ਨੇ ਜਿਹੜੀ ਆ ਬੜੀਆਂ ਖੁੱਲ੍ਹ ਕੇ ਜਿਹੜੀਆਂ ਆ ਸਟੇਟਮੈਂਟਾਂ ਕਲਾਈਮੇਟ ਤੋਂ ਬਚਾਉਣ ਵਾਲੀਆਂ ਦਿੱਤੀਆਂ। ਪਰ ਚਾਹੀਦਾ ਤਾਂ ਸਾਰਿਆਂ ਵੱਲੋਂ ਹੀ ਸੀਗਾ, ਸ਼ਾਮਲ ਵੀ ਹੋਣਾ ਚਾਹੀਦਾ, ਖੁੱਲ੍ਹ ਕੇ ਸਟੇਟਮੈਂਟਾਂ ਵੀ ਦੇਣੀਆਂ ਚਾਹੀਦੀਆਂ। ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਜੇ ਕਲਾਈਮੇਟ ਡਰਾਸਟਿਕਲੀ ਚੇਂਜ ਹੋ ਗਿਆ ਅਤੇ ਜਿਹੜੇ ਹਿਸਾਬ ਨਾਲ ਉਹ ਕਹਿੰਦੇ ਆ ਵੀ ਕਾਰਬਨ ਡਾਈਆਕਸਾਈਡ ਵੱਧ ਰਹੀ ਆ, ਉਹਦੇ ਕਰਕੇ ਜਿਹੜੀ ਆ ਗਰਮੀ ਗਰਮੈਸ਼ ਜਿਹੜੀ ਆ ਧਰਤੀ ਦੀ ਵੱਧ ਰਹੀ ਆ, ਉਹ ਗਰਮੈਸ਼ ਵਧਣ ਕਰਕੇ ਸਮੁੰਦਰ ਦੇ ਪਾਣੀ ਦਾ ਲੈਵਲ ਹਰ ਸਾਲ ਉੱਤੇ ਨੂੰ ਉੱਠਦਾ ਆ ਰਿਹਾ, ਭਾਵੇਂ ਕਿ ਅਜੇ ਮਿਲੀਮੀਟਰਾਂ ਸੈਂਟੀਮੀਟਰਾਂ 'ਚ ਹੀ ਆ, ਪਰ ਜੇ ਇੱਕ ਖਾਸ ਲੈਵਲ ਤੋਂ ਉੱਤੇ ਉੱਠ ਗਿਆ ਤਾਂ ਜਿਵੇਂ ਵੀਨਸ ਵਰਗੇ ਸ਼ਹਿਰ ਆ ਜਾਂ ਕਈ ਹੋਰ ਸ਼ਹਿਰ ਆ, ਉਹ ਸ਼ਾਇਦ ਖਤਮ ਹੀ ਹੋ ਜਾਣ, ਕਿਉਂਕਿ ਪਾਣੀ ਦੇ ਆਲੇ ਦੁਆਲੇ ਹੀ ਆ। ਅਤੇ ਮੇਰਾ ਖਿਆਲ ਆ ਵੀ ਵੇਕਅਪ ਕਾਲ ਆ ਪੋਲੀਟੀਕਲ ਲੀਡਰਸ਼ਿਪ ਵਾਸਤੇ, ਕਿਉਂਕਿ ਜਿਹੜੇ ਸੋਸ਼ਲ ਐਕਟੀਵਿਸਟ ਆ ਉਹਨਾਂ ਨੇ ਆਪਣਾ ਕੰਮ ਕਰੀ ਜਾਣਾ ਆ। ਸੋਸ਼ਲ ਐਕਟੀਵਿਸਟ ਜਿਹੜੇ ਆ ਉਹ ਵੋਟਾਂ 'ਚ ਨਾ ਖੜ੍ਹੇ ਹੁੰਦੇ ਆ, ਨਾ ਹੀ ਉਹ ਵੋਟ ਮੰਗਦੇ ਆ, ਕਿਉਂਕਿ ਉਹ ਕਰਦੇ ਆ ਐਕਟੀਵਿਜ਼ਮ। ਐਕਟੀਵਿਜ਼ਮ ਜਿਹੜਾ ਆ ਉਹ ਮੇਰੀ ਸਮਝ ਮੁਤਾਬਕ ਹੁੰਦਾ ਆ ਇਸ਼ੂ ਬੇਸਡ। ਉਹਨਾਂ ਨੇ ਇਹ ਨਹੀਂ ਵੇਖਣਾ ਵੀ ਇੱਥੇ ਜੇ ਆਹ ਕਰਤਾ ਅਤੇ ਇਸ ਚੀਜ਼ ਸੋਚ ਵਾਲੇ ਜਿਹੜੇ ਆ ਬੰਦੇ ਮੇਰੇ ਨਾਲ ਨਾਰਾਜ਼ ਹੋ ਜਾਣਗੇ, ਜੇ ਇੱਥੇ ਆਹ ਕੁਛ ਕਰਤਾ ਅਤੇ ਇਸ ਸੋਚ ਵਾਲੇ ਬੰਦੇ ਮੇਰੇ ਨਾਲ ਨਾਰਾਜ਼ ਹੋ ਜਾਣਗੇ। ਕਿਉਂਕਿ ਜਿਹੜਾ ਸਿਆਸੀ ਬੰਦਾ ਆ ਉਹ ਇਸ ਨਾਰਾਜ਼ ਅਤੇ ਖੁਸ਼ ਕਰਨ ਵਾਲੇ ਗੁਣਾਂ ਤਕਸੀਮਾਂ 'ਚ ਪਿਆ ਰਹਿੰਦਾ ਆ, ਕਿਉਂਕਿ ਉਹਨੂੰ ਪਤਾ ਜਿੰਨੇ ਨਾਰਾਜ਼ ਹੋ ਗਏ ਸ਼ਾਇਦ ਉਹ ਮੈਨੂੰ ਨਾ ਵੋਟ ਪਾਉਣ, ਮੇਰੇ ਵਿਰੋਧੀ ਨੂੰ ਪਾ ਦੇਣ, ਅਤੇ ਜਿੰਨੇ ਖੁਸ਼ ਹੋ ਗਏ ਉਹਨਾਂ 'ਚੋਂ ਸ਼ਾਇਦ ਬਹੁਤੇ ਮੈਨੂੰ ਵੋਟ ਪਾ ਦੇਣ। ਅਤੇ ਭਾਈ ਵੀ ਇਹਨਾਂ ਨੂੰ ਕੁਰਸੀ ਜਿਹੜੀ ਆ ਸਿਆਸੀ ਬੰਦਿਆਂ ਨੂੰ ਮਿਲਦੀ ਉਹ ਗੁਣਾਂ ਤਕਸੀਮਾਂ ਕਰਕੇ ਹੀ ਆ, ਅਤੇ ਜਿਹੜੇ ਮੰਝੇ ਸਿਆਸਤਦਾਨ ਆ ਉਹਨਾਂ ਦੀਆਂ ਗੁਣਾਂ ਤਕਸੀਮਾਂ ਜਿਹੜੀਆਂ ਆ ਉਹ ਨਜੂਮੀਆਂ ਤੋਂ ਅਤੇ ਪੰਡਤਾਂ ਤੋਂ ਕਿਤੇ ਚੰਗੀਆਂ ਹੁੰਦੀਆਂ ਆ। ਉਹਨਾਂ ਨੂੰ ਮੋਸਟਲੀ ਜਿਹੜੇ ਆ ਉਹ ਮਹਿਲ ਸਿਆਸੀ ਪੰਡਤ ਕਹਿੰਦੇ ਆ ਨਾ, ਸਿਆਸੀ ਪੰਡਤ ਮੈਂ ਅੱਖਰ ਜਿਹਾ ਸੁਣਿਆ ਸੀ ਕਿਤੇ ਵੀ ਉਹ ਰੀਅਲ ਜਿਹੜੇ ਆ ਉਹ ਹੱਥ ਵੇਖਣ ਵਾਲੇ ਜਾਂ ਫਿਊਚਰ ਦੱਸਣ ਵਾਲੇ ਜਿਹੜੇ ਆ ਉਹ ਫੋਰਚੂਨ ਟੈਲਰ ਨਹੀਂ ਗੇ, ਉਹ ਸਿਆਸਤ ਦਾ ਭਵਿੱਖ ਦੱਸਦੇ ਆ ਜਿਹੜੇ ਆ ਉਹ। ਉਹਨਾਂ ਦੀ ਗੁਣਾਂ ਤਕਸੀਮ ਮੇਰਾ ਖਿਆਲ ਆ ਵੀ ਕਾਫੀ ਹੱਦ ਤੱਕ ਕਈ ਵਾਰੀ ਸਹੀ ਵੀ ਹੁੰਦੀ ਹੈ। ਅਤੇ ਉਹ ਤੋਂ ਬਾਅਦ ਫਿਰ ਜੀ ਪਾ ਜਿਹੜੇ ਆ ਸੱਤਾ ਦੇ ਗਲਿਆਰਿਆਂ 'ਚ ਜਿਹੋ ਜਿਹੀਆਂ ਪਾਵਰ ਬ੍ਰੋਕਰ ਅਤੇ ਜਿਹੋ ਜਿਹੀਆਂ ਬਾਕੀ ਗੱਲਾਂ ਬਾਤਾਂ ਹੁੰਦੀਆਂ ਆ ਉਹ ਵੀ ਇਸ ਤਰ੍ਹਾਂ ਚੱਲਦੀਆਂ ਰਹਿੰਦੀਆਂ। ਕਾਲਰ ਮੇਰਾ ਖਿਆਲ ਇੱਕ ਲਾਈਨ 'ਤੇ ਨੇ, ਦੇਖਦੇ ਹਾਂ ਕੌਣ ਨੇ। ਹੈਲੋ,
ਹਾਂਜੀ ਹਾਂਜੀ ਇੰਦਰਜੀਤ ਜੀ, ਇੱਕ ਸੈਕਿੰਡ ਮੈਨੂੰ ਰੇਡੀਓ ਡਾਊਨ ਕਰ
ਜੀ ਡਾਊਨ ਕਰ।
ਹਾਂਜੀ ਇੰਦਰਜੀਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ?
ਸੱਜਣਾਂ ਵੀ ਸਭ ਸੁਣਨ ਵਾਲਿਆਂ ਨੂੰ ਵੀ, ਗੱਲ ਇੱਦਾਂ ਜੀ ਜਿੱਥੋਂ ਤੱਕ ਇਨਵਾਇਰਮੈਂਟ ਦੀ ਗੱਲ ਆ, ਸਰਕਾਰਾਂ ਨੂੰ ਤੋਂ ਆਸ ਨਹੀਂ ਰੱਖਣੀ ਚਾਹੀਦੀ ਹੈ ਮੇਰੇ ਸਮਝ ਮੁਤਾਬਕ, ਕਿਉਂਕਿ ਸਰਕਾਰਾਂ ਨੂੰ ਚਲਾਉਣ ਵਾਲੇ ਸਾਡੇ ਇਸ ਕੈਪੀਟਲਿਸਟ ਵਰਲਡ ਦੇ ਵਿੱਚ ਉਹ ਕੈਪੀਟਲਿਸਟ ਹੀ ਆ ਜਿਹੜੇ ਮੁੱਠੀ ਭਰ ਲੋਕ ਆ ਜਿਹੜੇ ਰਾਜ ਕਰਦੇ ਆ। ਸੋ ਕਿਸੇ ਸਰਕਾਰ ਤੋਂ ਸਾਡੀਆਂ ਵੋਟਾਂ ਲੈਣ ਦੀ ਖਾਤਰ ਜਿਹੜੇ ਟਰੂਡੋ ਸਾਹਿਬ ਵਰਗੇ ਵੀ, ਮੈਨੂੰ ਕੋਈ ਕੰਸਰਵੇਟਿਵ ਪਾਰਟੀ ਦੇ ਨਾਲ ਕੋਈ ਐਸਾ ਲਗਾ ਨਹੀਂ ਕਿ ਮੈਂ ਟਰੂਡੋ ਦੇ ਬਾਰੇ 'ਚ ਗੱਲ ਕਰ ਰਿਹਾ, ਇਹ ਸਿਰਫ ਵੋਟਾਂ ਲੈਣ ਦੀ ਖਾਤਰ ਆਪਣੀ ਨੇਤਾਗਿਰੀ ਨੂੰ ਕਾਇਮ ਰੱਖਣ ਦੀ ਖਾਤਰ ਤਾਂ ਇਹੋ ਜਿਹੀਆਂ ਗੱਲਾਂ ਕਰ ਲੈਂਦੇ ਆ ਕਿ ਇਨਵਾਇਰਮੈਂਟ ਦਾ ਫਿਕਰ, ਲੇਕਿਨ ਜਿਹੜੇ ਲੋਕ ਉਹਨਾਂ ਨੂੰ ਚਾਹੁੰਦੇ ਆ ਕਿ ਉਹ ਸਰਕਾਰ ਦੇ ਵਿੱਚ ਹੋਣ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ। ਸੋ ਮੈਂ ਇੰਨੀ ਬੇਨਤੀ ਕਰਨੀ ਸੀ ਕਿ ਜੋ ਮੇਰੀ ਸਮਝ ਦੇ ਵਿੱਚ ਆ ਕਿ ਜਿਸ ਸੰਸਾਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਨਾਂ ਦੇ ਵੱਲੋਂ ਪਾਣੀ 'ਚ ਡੁੱਬ ਜਾਣ ਸ਼ਹਿਰ, ਜਿਵੇਂ ਵੈਨਿਸ ਦੇ ਬਾਰੇ 'ਚ ਤੁਸੀਂ ਗੱਲ ਕੀਤੀ ਆ, ਕੁਛ ਵੀ ਦੁਨੀਆ ਭਰ ਦਾ ਨੁਕਸਾਨ ਹੁੰਦਾ, ਫਿਰ ਕਿਤੇ ਅੱਗਾਂ ਲੱਗ ਜਾਣ ਕਿਤੇ ਹੜ੍ਹ ਆ ਜਾਣ, ਉਹਨਾਂ 'ਤੇ ਉਹਨਾਂ ਨੂੰ ਕੋਈ ਫਰਕ ਨਹੀਂ ਐਜ਼ ਲੌਂਗ ਐਜ਼, ਕਿਉਂਕਿ ਐਜ਼ ਲੌਂਗ ਐਜ਼ ਜਿਹੜੀ ਪ੍ਰੋਫਿਟ ਆ ਉਹ ਬਣਦੀ ਰਹੇ। ਔਰ ਸਹੀ ਮਾਇਨਿਆਂ ਦੇ ਵਿੱਚ ਇਹਨਾਂ ਲੋਕਾਂ ਨੇ ਦੁਨੀਆਂ ਦੇ ਵਿੱਚ ਭੁੱਖਮਰੀ ਤੋਂ ਜ਼ਿਆਦਾ ਉਹਨਾਂ ਨੂੰ ਪ੍ਰੋਫਿਟ ਮਿਲਦੀ ਆ। ਸੋ ਉਹ ਬੇਪਰਵਾਹ ਆ, ਚਾਹੇ ਤੁਸੀਂ ਫਾਰਮਾਸੂਟੀਕਲ ਕੰਪਨੀਜ਼ ਜਾਂ ਲਾ ਲਓ, ਕੈਮੀਕਲ ਪ੍ਰੋਡਿਊਸ ਕਰਨ ਵਾਲੀਆਂ ਕੰਪਨੀਜ਼ ਲਾ ਲਓ, ਇੰਸ਼ੋਰੈਂਸ ਵਾਲੇ ਲਾ ਲਓ, ਇਹਨਾਂ ਨੂੰ ਪ੍ਰੋਫਿਟ ਹੀ ਪ੍ਰੋਫਿਟ ਹੈ
ਜੀ। ਨਹੀਂ ਤੁਹਾਡੀ ਗੱਲ ਜਿਹੜੀ ਆ ਜੀ ਸਹੀ ਆ।
ਜਿਹੜਾ ਮੈਂ ਬੰਦ ਕਰ ਦਵਾਂ ਫੋਨ ਜੀ,
ਜੇ ਤੁਸੀਂ ਕੁਝ ਹੋਰ ਐਡ ਕਰਨਾ ਤੁਸੀਂ ਕਰ ਸਕਦੇ
ਹੋ। ਮੈਂ ਰੇਡੀਓ ਤੇ ਸੁਣਦਾ ਤੁਹਾਨੂੰ।
ਠੀਕ ਹੈ ਸਰ,
ਥੈਂਕ ਯੂ। ਵੈਰੀ ਇੰਟਰਸਟਿੰਗ ਪਰਸਨ ਯਾਰ।
ਥੈਂਕ ਯੂ ਸਰ, ਥੈਂਕ ਯੂ ਸਰ। ਜਿਵੇਂ ਜੀ ਇਹਨਾਂ ਨੇ ਗੱਲ ਕੀਤੀ ਆ ਵੀ ਉਹ ਜਿਨ੍ਹਾਂ ਨੇ ਪ੍ਰੋਫਿਟ ਵੇਖਣਾ ਹੈ ਨਾ, ਉਹ ਉਹਨਾਂ ਦੀ ਜਿਹੜੀ ਆ ਮੇਰੇ ਖਿਆਲ ਆਪਾਂ ਹੈਡੇਕ ਹੀ ਕਹਿ ਸਕਦੇ ਹਾਂ, ਕਿਉਂਕਿ ਉਹ ਪਹਿਲਾਂ ਘੱਟ ਪ੍ਰੋਫਿਟ ਹੋਊਗਾ, ਉਦੋਂ ਬਾਅਦ ਉਹ ਹੋਰ ਲਾਉਣਗੇ ਅਤੇ ਉਹ ਪ੍ਰੋਫਿਟ ਹੋਰ ਵਧਾਉਣਗੇ ਅਤੇ ਉਹ ਹੈਡਕ ਉਹਨਾਂ ਦੀ ਹੈਡਕ ਆ ਉਹ ਪ੍ਰੋਫਿਟ ਉਹ ਜਿਹੜੇ ਉਹ ਦਵਾਨੀਆਂ ਚਵਾਨੀਆਂ ਵਾਲੇ ਪ੍ਰੋਫਿਟ ਦੇ ਵਿੱਚ ਫਸੇ ਹੋਏ ਆ ਅਤੇ ਉਹਨਾਂ ਦੇ 99 ਜਿਹੜੇ ਉਸ ਗੇੜ 'ਚ ਇੱਕ ਵਾਰੀ ਫਸ ਗਿਆ ਉਹਨਾਂ ਦਾ 100 ਪੂਰਾ ਹੋਣਾ ਹੀ ਨਹੀਂ ਉਹ 99 'ਚ ਹੀ ਰਹਿਣੇ ਆ ਜਿਹੜਾ ਪੰਜਾਬੀਆਂ ਦੇ ਵਿੱਚ ਉਹ 99 ਦਾ ਗੇੜ ਕਹਿੰਦੇ ਹੁੰਦੇ ਆ ਅਤੇ ਜਾਂ ਗੋਰੇ ਉਹਨੂੰ ਰੈਟ ਰੇਸ ਵੀ ਕਈ ਵਾਰੀ ਕਹਿ ਦਿੰਦੇ ਆ ਉਹ ਨਾ ਪੂਰੀ ਹੋਣੀ ਆ ਜਾਂ ਹੈਮਸਟ੍ਰਿੰਗ ਵਾਲਾ ਜਿਹੜਾ ਉਹ ਚੱਕਰ ਹੁੰਦਾ ਆ ਉਹ ਭੱਜਿਆ ਫਿਰਦਾ ਆ ਗੋਲੇ 'ਚ ਉਹ ਨਾ ਮੁੱਕਦਾ ਅਤੇ ਉੱਥੇ ਹੀ ਚੱਕਰ ਕੱਢੀ ਜਾਂਦਾ ਪਰ ਮੇਰਾ ਖਿਆਲ ਜਿਹੜੇ ਸੋਸ਼ਲ ਐਕਟੀਵਿਸਟ ਆ ਜੇ ਉਹ ਇਹਨਾਂ ਗੱਲਾਂ 'ਤੇ ਖੜ੍ਹੇ ਕਰਨ ਅਤੇ ਇਹ ਜਿਹੜੇ ਆ ਇੱਕ ਗੱਲ ਜ਼ਰੂਰ ਮੈਂ ਸਹਿਮਤ ਹਾਂ ਸਾਡੇ ਸੂਝਵਾਨ ਜਿਹੜੇ ਕਾਲਰ ਨੇ ਬਈ ਡਿਸਾਈਡ ਇਹ ਕਿਤੇ ਹੋਰ ਹੀ ਹੁੰਦਾ ਆ ਵੀ ਕਿਹਨੂੰ ਰਾਜ ਸੱਤਾ ਸੰਭਾਲਣੀ ਆ ਅਤੇ ਉਹਦੇ ਵਰਗਾ ਮਾਹੌਲ ਜਿਹੜਾ ਆ ਉਹ ਬਣ ਜਾਂਦਾ ਮੇਰੀ ਨਿੱਜੀ ਰਾਏ ਵੀ ਇਹੋ ਹੀ ਆ ਉਦੋਂ ਬਾਅਦ ਉਹ ਇੱਕ ਸਿਆਸੀ ਮਾਹੌਲ ਹੀ ਉਸ ਤਰ੍ਹਾਂ ਬਣਾਇਆ ਜਾਂਦਾ ਹੈ ਵੀ ਓਕੇ ਇਹਨਾਂ ਨੂੰ ਅਸੀਂ ਰਾਜ ਸੱਤਾ ਸੰਭਾਲਣੀ ਹੈ ਕਿਉਂਕਿ ਸਾਡੇ ਵਾਸਤੇ ਇਹ ਸਹੀ ਹੈ ਪਰ ਜੇ ਕਿਤੇ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਜੇ ਕਿਤੇ ਜਿਹੜਾ ਕੋਈ ਵੀ ਕੰਟਰੀ ਆ ਦੁਨੀਆ ਦਾ ਜਿੱਥੇ ਵੀ ਵੋਟਾਂ ਪੈ ਕੇ ਜਾਂ ਵੋਟਾਂ ਦੇ ਇੱਕ ਸਿਸਟਮ ਦੇ ਥਰੂ ਗੌਰਮੈਂਟ ਨਿਕਲਦੀ ਆ ਅਤੇ ਜੇ ਕਿਤੇ ਜਿਹੜੇ ਬੰਦੇ ਜਾ ਕੇ ਉੱਥੇ ਬੂਥਾਂ 'ਤੇ ਖੜ੍ਹ ਕੇ ਵੋਟ ਪਾਉਂਦੇ ਆ ਉਹ ਆਪਦੀ ਜਿਹੜੀ ਆ ਉਹ ਵੈਲਿਊ ਪਛਾਣ ਲੈਣ ਜਿਵੇਂ ਮੈਂ ਪਹਿਲਾਂ ਕਿਹਾ ਵੀ ਉਹ ਲੋਕਾਂ ਦੀ ਆਖੀ ਅਖਵਾਈ ਗੱਲ ਨੂੰ ਸਮਝਣ ਦੀ ਬਜਾਏ ਸਟੈਪ ਬੈਕ ਹੋਣ ਸਟੈਪ ਬੈਕ ਕਰਕੇ ਆਪਣੇ ਹਿਸਾਬ ਨਾਲ ਉਸ ਚੀਜ਼ ਨੂੰ ਐਨਾਲਾਈਜ਼ ਕਰਨ ਅਤੇ ਉਹਦੇ ਹਿਸਾਬ ਨਾਲ ਜੇ ਵੋਟ ਪਾਉਣ ਹਾਲਾਂਕਿ ਟੀਵੀਆਂ ਦੀਆਂ ਡਿਬੇਟਾਂ ਦੇ ਮਾਹੌਲ ਦੇ ਨਾਲ ਜਾਂ ਜਿਹੜੇ ਮੇਰੇ ਵਰਗੇ ਰੇਡੀਓਆਂ 'ਤੇ ਬੋਲਦੇ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਅਤੇ ਉਹਦੇ ਹਿਸਾਬ ਨਾਲ ਜਾਂ ਕੁਛ ਹੋ ਰਿਹਾ ਸੁਣ ਸਾਰਿਆਂ ਕੀ ਕਹਿੰਦੇ ਹੁੰਦੇ ਆ ਸੁਣੋ ਸਾਰਿਆਂ ਦਾ ਅਤੇ ਕਰੋ ਆਪਣਾ ਇਹੋ ਜਿਹੀ ਕੋਈ ਗੱਲਬਾਤ ਵੀ ਹੁੰਦੀ ਹੈ ਸੁਣ ਸਾਰਿਆਂ ਦੀ ਲਓ ਐਨਾਲਾਈਜ਼ ਸਾਰਿਆਂ ਨੂੰ ਕਰ ਲਓ ਜਿਹੜੀ ਗੱਲ ਰੀਜ਼ਨੇਬਲ ਲੱਗਦੀ ਆ ਉਹਦੇ ਹਿਸਾਬ ਨਾਲ ਕਰੋ ਕਿਉਂਕਿ ਵੱਡੀ ਗਿਣਤੀ ਜਿਹੜੇ ਉਹ ਡਿਸਾਈਡ ਕਰਦੇ ਆ ਉਹਨਾਂ ਦੀ ਵੀ ਗਿਣਤੀ ਵੱਡੀ ਨਹੀਂ ਗੀ ਜਿਹੜੇ ਰਾਜ ਕਰਦੇ ਆ ਉਹਨਾਂ ਦੀ ਗਿਣਤੀ ਵੀ ਵੱਡੀ ਨਹੀਂ ਗੀ ਵੱਡੀ ਗਿਣਤੀ ਉਹਨਾਂ ਦੀ ਆ ਜਿਹੜੇ ਉਹ ਵੋਟ ਸਿਸਟਮ ਦੇ ਵਿੱਚ ਜਾ ਕੇ ਜਾਂ ਤਾਂ ਪਰਚੀਆਂ 'ਤੇ ਸਾਈਨ ਲਾ ਕੇ ਆਉਂਦੇ ਆ ਅਤੇ ਜਾਂ ਮਸ਼ੀਨਾਂ ਦੇ ਬਟਨ ਦੱਬ ਕੇ ਆਉਂਦੇ ਆ ਅਤੇ ਜੇ ਉਹਨਾਂ ਨੂੰ ਆਪਣੀ ਵੈਲਿਊ ਦੀ ਪਛਾਣ ਆ ਜਾਵੇ ਨਾ ਕਿਤੇ ਵੀ ਭਾਈ ਇੱਕ ਦਿਨ ਦੀ ਸਾਡੀ ਵੈਲਿਊ ਨਹੀਂ ਆ ਦਸਾਂ ਦਿਨਾਂ ਦੀ ਕੰਪੇਨ ਦੇ ਵਿੱਚ ਜਿਹੜਾ ਖਾਣ ਪੀਣ ਨੂੰ ਖੁੱਲ੍ਹਾ ਮਿਲ ਜਾਂਦਾ ਆ ਉਹ ਦਸਾਂ ਦਿਨਾਂ ਦੀ ਸਾਡੀ ਵੈਲਿਊ ਨਹੀਂ ਗੀ ਸਾਡੀ ਵੈਲਿਊ 365 ਦੇਣੀ ਆ ਪਰ ਉਹ ਦਿਨ ਮੇਰਾ ਖਿਆਲ ਹੈ ਉਹ ਸੋਸ਼ਲ ਐਕਟੀਵਿਸਟਾਂ ਦੇ ਨਾਲ ਤਾਂ ਭਾਵੇਂ ਆ ਜੇ ਪੋਲੀਟੀਕਲ ਲੀਡਰਸ਼ਿਪ ਕਦੇ ਨਹੀਂ ਜਾਊਗੀ ਵੀ ਵੋਟਰ ਸਿਆਣਾ ਹੋ ਜੇ ਮੇਰਾ ਮੰਨਣਾ ਆ ਕਿਉਂ ਜੇ ਵੋਟਰ ਸਿਆਣਾ ਹੋ ਗਿਆ ਤਾਂ ਵੋਟਰਾਂ ਨੇ ਮੈਨੀਫੈਸਟੋ ਵਿਖਾ ਵਿਖਾ ਕੇ ਵੀ ਇਹਨਾਂ ਨੂੰ ਪੁੱਛਣਾ ਭਾਈ ਆਹ ਕਿਹਾ ਸੀ ਕਿੱਥੇ ਆ ਅਤੇ ਜੇ ਵੋਟਰ ਸਿਆਣਾ ਹੋ ਗਿਆ ਤਾਂ ਉਹਨੇ ਕਹਿਣਾ ਵੀ ਤੂੰ ਐਡੇ ਵੱਡੇ ਵਾਅਦੇ ਕਿਵੇਂ ਕਰਤੇ ਤੂੰ ਤਾਂ ਪੂਰਾ ਹੀ ਨਹੀਂ ਕਰ ਸਕਦਾ ਪਰ ਉਹ ਪੋਲੀਟੀਕਲ ਕੌਨਸ਼ੀਅਸਨੈਸ ਵੋਟਰ ਦੇ ਵਿੱਚ ਕਦੋਂ ਕਹੂਗੀ ਉਹ ਕਦੋਂ ਆਪਣੇ ਆਪ ਨੂੰ ਸਮਝੂਗਾ ਵੀ ਮੈਂ ਕਿੰਗ ਮੇਕਰ ਹਾਂ ਜੇ ਟੈਕਨੀਕਲੀ ਵੇਖਿਆ ਜਾਵੇ ਤਾਂ ਐਵਰੀ ਸਿੰਗਲ ਵੋਟਰ ਜਿਹੜਾ ਇਸ ਸਿਸਟਮ 'ਚ ਜਾਂਦਾ ਆ ਉਹ ਕਿੰਗ ਮੇਕਰ ਆ ਹਾਲਾਂਕਿ ਸਿਆਸੀ ਗਲਿਆਰਿਆਂ ਦੇ ਵਿੱਚ ਕਿੰਗ ਮੇਕਰ ਕਿਸੇ ਹੋਰ ਨੂੰ ਕਿਹਾ ਜਾਂਦਾ ਆ ਅਤੇ ਜੇ ਕਿਤੇ ਉਹ ਚੀਜ਼ ਸਮਝ ਲੈਣ ਨਾ ਵੋਟਰ ਬਈ ਕਿੰਗ ਮੇਕਰ ਅਸੀਂ ਹਾਂ ਅਤੇ ਅਸੀਂ ਆਪਣੇ ਹਿਸਾਬ ਨਾਲ ਗੱਲ ਕਰਨੀ ਆ ਅਤੇ ਹੋ ਸਕਦਾ ਆ ਆਉਣ ਵਾਲੇ 15-20-25-30 ਸਾਲਾਂ ਜਦੋਂ 4-5 ਵਾਰੀਆਂ ਇਸ ਤਰ੍ਹਾਂ ਵੋਟਾਂ ਪੈ ਗਈਆਂ ਅਤੇ ਜਿਹੜੀਆਂ ਉਹ ਵੱਡੀਆਂ ਕਾਰਪੋਰੇਸ਼ਨ ਸਮਝਦੀਆਂ ਵੀ ਅਸੀਂ ਸਿਸਟਮ ਸਮਝਦੀਆਂ ਹਾਂ ਸ਼ਾਇਦ ਉਹਨਾਂ ਨੂੰ ਪਤਾ ਲੱਗੇ ਵੀ ਨਹੀਂ ਅਸਲੀ ਪਾਵਰ ਇਹਨਾਂ ਬੰਦਿਆਂ ਦੇ ਹੱਥ 'ਚ ਆ ਸਾਡੇ ਹੱਥ 'ਚ ਤਾਂ ਸਿਰਫ ਉਹ ਇੱਕ ਕੀ ਘੁੱਗੀ ਘੁਮਾਉਣ ਵਾਲੀ ਗੱਲ ਜ਼ਰੂਰ ਹੈਗੀ ਆ ਅਤੇ ਵੱਡੇ ਵੱਡੇ ਮੀਡੀਆ ਅਦਾਰੇ ਭਾਵੇਂ ਉਹਨਾਂ ਦੇ ਆਖੇ ਲੱਗਦੇ ਹੋਣ ਕਿਉਂਕਿ ਵੱਡੀਆਂ ਵੱਡੀਆਂ ਸਪੋਂਸਰਾਂ ਉਹਨਾਂ ਕੋਲੋਂ ਮਿਲਦੀਆਂ ਹੋਣ ਵੱਡੀਆਂ ਕਾਰਪੋਰੇਸ਼ਨਾਂ ਕੋਲੋਂ ਪਰ ਭਾਈ ਅਸਲੀ ਗੱਲ ਜਿਹੜੀ ਆ ਵੀ ਠੀਕ ਹੈ ਸੁਣੋ ਉਹਨਾਂ ਦੀ ਡਿਬੇਟਾਂ ਵੀ ਸੁਣੋ ਸਾਰਾ ਕੁਝ ਸੁਣੋ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਦੁਨੀਆ 'ਤੇ ਕੀ ਹੋ ਰਿਹਾ ਪਰ ਸਟੈਪ ਬੈਕ ਕਰਕੇ ਇੱਕ ਰੀਜ਼ਨੇਬਲ ਐਕਸਪਲੇਨੇਸ਼ਨ ਜ਼ਰੂਰ ਆਪਣੇ ਆਪ ਨੂੰ ਉਹ ਕਰੋ ਅਤੇ ਉਹਦੇ ਹਿਸਾਬ ਨਾਲ ਜਿਹੜੀ ਆ ਉਹ ਤੁਹਾਨੂੰ ਹੋਣਾ ਚਾਹੀਦਾ ਆ ਜਿਵੇਂ ਆ ਜਿਹੜੀ ਅਪੀਲ ਹੈਲਥ ਵਾਲਿਆਂ ਦੀ ਗੱਲ ਆ ਜਾਂ ਜਿਵੇਂ ਕਲਾਈਮੇਟ ਦੀ ਗੱਲ ਆ ਕਿਉਂਕਿ ਕਲਾਈਮੇਟ ਇੱਕ ਵੱਡਾ ਵਿਸ਼ਾ ਆ ਹੈਲਥ ਇੱਕ ਵੱਡਾ ਵਿਸ਼ਾ ਆ ਅਤੇ ਤੀਜਾ ਐਜੂਕੇਸ਼ਨ ਇੱਕ ਵੱਡਾ ਵਿਸ਼ਾ ਆ ਪਰ ਆਪਾਂ ਬਹੁਤੇ ਇਮੀਗ੍ਰੈਂਟਾਂ ਨੇ ਐਜੂਕੇਸ਼ਨ ਨੂੰ ਜੋਬ ਨਾਲ ਜੋੜ ਲਿਆ ਐਜੂਕੇਸ਼ਨ ਨੂੰ ਦਿਮਾਗ ਨੂੰ ਖੁੱਲ੍ਹਣ ਦੀ ਬਜਾਏ ਆਪਾਂ ਉਸ ਐਜੂਕੇਸ਼ਨ ਨੂੰ ਜੋਬ ਨਾਲ ਜੋੜ ਕੇ ਵੇਖਦੇ ਹਾਂ ਜਿਹੜੇ ਬਹੁਤੇ ਇਮੀਗ੍ਰੈਂਟ ਆ ਜੋ ਮੈਨੂੰ ਲੱਗਦਾ ਆ ਅਤੇ ਮੈਨੂੰ ਕਾਫੀ ਹੱਦ ਤੱਕ ਮੈਨੂੰ ਲੱਗਦਾ ਵੀ ਮੈਂ ਗਲਤ ਨਹੀਂ ਗਾ ਹਾਂ ਜੇ ਸੈਕਿੰਡ ਥਰਡ ਜਨਰੇਸ਼ਨ ਜਿਹੜੀ ਆਉਂਦੀ ਆ ਜਿਹਨੂੰ ਪਤਾ ਆ ਵੀ ਸੋਸ਼ਲ ਸਿਕਿਉਰਿਟੀ ਆ ਦੂਜਾ ਤੀਜਾ ਉਹ ਇੱਕ ਮੈਨੂੰ ਨਹੀਂ ਪਤਾ ਕਿਵੇਂ ਸੋਚਣਗੇ ਪਰ ਜਿਹੜੇ ਫਸਟ ਜਨਰੇਸ਼ਨ ਇਮੀਗ੍ਰੈਂਟ ਆ ਮੋਸਟ ਆਫ ਦਾ ਟਾਈਮ ਮੇਰੀ ਓਪੀਨੀਅਨ ਇਹ ਆ ਬਈ ਉਹ ਜਿਹੜੇ ਆ ਬਈ ਬੱਚਿਆਂ ਨੂੰ ਵੀ ਦੂਜਿਆਂ ਨੂੰ ਵੀ ਉਹ ਐਜੂਕੇਸ਼ਨ ਨੂੰ ਜੋਬ ਨਾਲ ਰਿਲੇਟ ਕਰਕੇ ਦੇਖਦੇ ਆ, ਇਹ ਵੇਖਦੇ ਆ ਵੀ ਜੇ ਆਹ ਐਜੂਕੇਸ਼ਨ ਦਿੱਤੀ ਤਾਂ 40-45 ਹਜ਼ਾਰ ਦੀ ਜੋਬ ਆ, ਆਹ ਐਜੂਕੇਸ਼ਨ ਜਵਾਕਾਂ ਦਵਾਈ 'ਤੇ 50-60 ਹਜ਼ਾਰ 70 ਹਜ਼ਾਰ ਦੀ ਜੋਬ ਆ, ਆਹ ਐਜੂਕੇਸ਼ਨ ਦਵਾਈ 'ਤੇ ਹੋ ਸਕਦਾ 1.5-2 ਲੱਖ 2.5 ਲੱਖ ਦੀ ਜੋਬ ਮਿਲ ਜਾਵੇ। ਪਰ ਕੀ ਬੱਚਾ ਵਾਕਈ ਉਸ ਲੈਵਲ ਉਸ ਪਾਸੇ ਨੂੰ ਜਾਣਾ ਚਾਹੁੰਦਾ ਜਿਹੜੀ ਐਜੂਕੇਸ਼ਨ ਨੂੰ ਆਪਾਂ ਦਵਾਉਣਾ ਚਾਹੁੰਦੇ ਹਾਂ, ਕਿ ਬੱਚਾ ਜਿਹੜਾ ਆ ਆਪਣੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਡਿਵੈਲਪ ਕਰਨ ਦੇ ਹਿਸਾਬ ਨਾਲ ਕਿਸੇ ਐਜੂਕੇਸ਼ਨ ਨਾਲ ਜਾਣਾ ਚਾਹੁੰਦਾ, ਇਹ ਮੈਂ ਸਰੋਤਿਆਂ 'ਤੇ ਛੱਡਦਾ ਹਾਂ। ਮੇਰਾ ਖਿਆਲ ਆ ਵੀ ਜਿਹੜਾ ਆ ਇੱਕ ਲਿਮਿਟਡ ਟਾਈਮ ਦੇ ਵਿੱਚ ਇੰਨੀ ਗੱਲ ਕੀਤੀ ਜਾ ਸਕਦੀ, ਅਤੇ ਜਿੰਨਾ ਚਿਰ ਮਰਜ਼ੀ ਇਹ ਵਿਸ਼ਾ ਹੀ ਏਡਾ ਕੁ ਮੇਰਾ ਖਿਆਲ ਵੱਡਾ ਆ ਉਹ ਕਰ ਲਈਏ, ਪਰ ਭਾਈ ਵੋਟਰੋ ਪਛਾਣੋ ਤੁਸੀਂ ਕਿੰਗ ਮੇਕਰ ਆ, ਅਤੇ ਜਿਹੜੇ ਵੀ ਡੋਰਾਂ 'ਤੇ ਆਉਂਦੇ ਆ ਉਹਨਾਂ ਨੂੰ ਸਵਾਲ ਜ਼ਰੂਰ ਪੁੱਛੋ, ਸਵਾਲ ਕਰਨ ਦੀ ਆਦਤ ਜ਼ਰੂਰ ਪਾਲੋ, ਉਦੋਂ ਬਾਅਦ ਹੀ ਪਤਾ ਲੱਗੂਗਾ, ਹੌਲੀ ਹੌਲੀ ਫਰਕ ਪਊਗਾ। ਮੈਨੂੰ ਲੱਗਦਾ ਵੀ ਜੇ ਇਸ ਤਰ੍ਹਾਂ ਚੱਲ ਪਿਆ ਸ਼ਾਇਦ 20-25-30 ਸਾਲਾਂ 'ਚ ਕੋਈ ਨਾ ਕੋਈ ਫਰਕ ਪੈ ਜਾਵੇ। ਚਲੋ ਜੀ, ਇੱਥੇ ਇਸ ਹਿੱਸੇ ਨੂੰ ਜਿਹੜਾ ਸਮੇਟਦੇ ਹਾਂ, ਬਾਕੀ ਕਿਉਂਕਿ ਬਾਕੀ ਦੇ ਵੀ ਕੁਛ ਇੱਕ ਸੈਕਸ਼ਨ ਜਿਹੜੇ ਬਿਰਜੂ ਹੋਣਾਂ ਦੀਆਂ ਖਬਰਾਂ ਜਿਹੜੀਆਂ ਉਹ ਵੀ ਆ, ਸਪੌਂਸਰਾਂ ਦੇ ਸੰਦੇਸ਼ ਵੀ ਜ਼ਰੂਰੀ ਆ, ਕਿਉਂਕਿ ਜਿਹੜੀ ਆ ਜੀ ਉਹ ਸਪੌਂਸਰਾਂ ਦੇ ਨਾਲ ਹੀ ਪ੍ਰੋਗਰਾਮ ਨੂੰ ਅਸੀਂ ਸਸਟੇਨ ਕਰ ਸਕਦੇ ਹਾਂ। ਉਹਨਾਂ ਦੇ ਸੰਦੇਸ਼ ਤੁਹਾਡੇ ਨਾਲ ਜ਼ਰੂਰ ਪਹੁੰਚਾ ਦਈਏ, ਅਤੇ ਬਾਕੀ ਸੈਕਸ਼ਨ ਇਸ ਤਰ੍ਹਾਂ ਰਹਿਣਗੇ, ਅਤੇ ਕੁਛ ਇੱਕ ਸੰਦੇਸ਼ ਤੁਹਾਡੇ ਨਾਲ ਸਾਂਝੇ ਕਰ ਲਈ, ਉਸ ਤੋਂ ਬਾਅਦ ਬਿਰਜੂ ਹੋਣਾਂ ਦੀਆਂ ਖਬਰਾਂ ਸਾਂਝੀਆਂ ਕਰਦੇ ਹਾਂ ਜੀ। ਨੇਕ ਧਾਲੀਵਾਲ 416-567-8081 ਇਹਨਾਂ ਦਾ ਫੋਨ ਨੰਬਰ ਆ, ਵਿੰਡਜ਼ਰ ਦੇ ਵਿੱਚ, ਲੰਡਨ ਅੰਟਾਰੀਓ ਦੇ ਵਿੱਚ, ਅਤੇ ਮੇਪਲ ਵੰਡਰਲੈਂਡ ਦੇ ਬਿਲਕੁਲ ਕੋਲ ਜਿਹੜੀ ਆ, ਅਤੇ ਇੱਕ ਬਰੈਂਪਟਨ ਤੋਂ ਜਿਹੜਾ ਜੀ ਘੰਟੇ ਦੀ ਵਾਰਡ ਦੇ ਉੱਤੇ ਇੱਕ ਗੈਸ ਸਟੇਸ਼ਨ ਜਿਹੜਾ ਆ ਉਹ ਵੀ ਇਹਨਾਂ ਦੇ ਕੋਲ ਹੈਗਾ ਆ। ਕਾਫੀ ਸਾਰੀਆਂ ਵਧੀਆ ਇਨਵੈਸਟਮੈਂਟ ਪ੍ਰੋਪਰਟੀਜ਼ ਇਹਨਾਂ ਦੇ ਕੋਲ ਹੁੰਦੀਆਂ ਨੇ, ਤੁਸੀਂ ਉੱਥੇ ਇਨਵੈਸਟ ਕਰਨਾ ਚਾਹੁੰਦੇ ਹੋ, ਪੈਸੇ ਤੁਹਾਡੇ ਕੋਲ ਹੈਗੇ ਆ ਇਨਵੈਸਟ ਕਰਨ ਯੋਗੇ, ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ, ਜ਼ਿਆਦਾ ਡਿਟੇਲ ਲੈ ਸਕਦੇ ਹਾਂ। 416-567-8081 ਇਹਨਾਂ ਦਾ ਫੋਨ ਨੰਬਰ ਹੈ। ਕਿੰਗ ਟੋਇੰਗ ਤੋਂ ਸੁੱਖਾ ਟੇਸੀ ਜੀ ਪ੍ਰੋਗਰਾਮ ਦੇ ਇਸੇ ਸਪੋਂਸਰ ਕਰਦੇ ਆ ਜੀ। ਥਰੂ ਆਊਟ ਕੈਨੇਡਾ ਅਮੈਰੀਕਾ ਟੋਇੰਗ ਦੀਆਂ ਸਰਵਿਸ ਪ੍ਰੋਵਾਈਡ ਕਰਦੇ ਆ, ਹਰ ਤਰ੍ਹਾਂ ਦੀ ਗੱਡੀ ਨੂੰ ਟੋ ਕਰਨ ਵਾਸਤੇ ਇਕਵਿਪਮੈਂਟ ਇਹਨਾਂ ਦੇ ਕੋਲ ਹਾਜ਼ਰ ਆ। 416-670-2222 ਦੇ ਉੱਤੇ ਕਾਲ ਕਰ ਸਕਦੇ ਹਾਂ। ਬੋਡੀ ਸ਼ੋਪ ਵੀ ਇਹਨਾਂ ਨੇ ਜਿਹੜੀ ਆ ਜੀ ਖੋਲ੍ਹ ਲਈ, 1225 ਮੈਥਸਨ ਰੋਡ ਈਸਟ ਮਿਸੀਸਾਗਾ ਦੇ ਉੱਤੇ ਜਿਹੜਾ ਆ ਜੀ ਇਹ ਬੋਡੀ ਸ਼ੋਪ ਦਾ ਕੰਮ ਵੀ ਇਹਨਾਂ ਵੀਰਾਂ ਨੇ ਖੋਲ੍ਹਿਆ ਗਿਆ ਆ। ਜੀ ਐਨ ਜੀ ਟਕਿੰਗ ਸਲਿਊਸ਼ਨਸ ਇੰਕ 905-461-2525-7050 ਟੈਲਫੋਰਡ ਵੇ, ਡੈਰੀ ਅਤੇ ਡਿਕਸੀ ਦੇ ਇੰਟਰਸੈਕਸ਼ਨ ਦੇ ਵਿੱਚ ਦੇ ਨੇੜੇ ਇਹਨਾਂ ਦਾ ਦਫ਼ਤਰ ਆ। ਟਰਕਿੰਗ ਇੰਡਸਟਰੀ ਨਾਲ ਰਿਲੇਟਡ ਪੇਪਰ ਵਰਕ ਨਾਲ ਸੰਬੰਧਿਤ ਕੋਈ ਵੀ ਟੈਕਨੀਕਲ ਸਰਵਿਸ ਦੀ ਭਾਲ ਦੇ ਵਿੱਚ ਸੀਗੇ ਤਾਂ ਤੁਸੀਂ ਇਹਨਾਂ ਦੇ ਨਾਲ ਜਿਹੜਾ ਜੀ ਸੰਪਰਕ ਕਰ ਸਕਦੇ ਹਾਂ। ਜੀ ਐਂਡ ਜੀ ਟਰਕਿੰਗ ਸਲਿਊਸ਼ਨਸ ਇੰਕ, ਫਾਸਟਕਾਰਡ ਦੀ ਐਪਲੀਕੇਸ਼ਨ ਤੋਂ ਲੈ ਕੇ ਇਨਕਾਰਪੋਰੇ ਕੰਪਨੀ ਰਜਿਸਟਰ ਕਰਾਉਣ ਤੱਕ ਡਰਾਈਵਰਾਂ ਦੀਆਂ ਸਪੈਸ਼ਲਾਈਜ਼ ਟ੍ਰੇਨਿੰਗ, PRP ਪਲੇਟਾਂ, IFTA ਸਟਿੱਕਰ, ਕੁਛ ਵੀ ਜਿਹੜਾ ਜੀ ਉਹਦੇ ਵਾਸਤੇ ਤੁਹਾਡੀ ਪੇਪਰ ਵਰਕ ਨਾਲ ਸੰਬੰਧਿਤ ਪੂਰੀ ਦੀ ਪੂਰੀ ਤੁਹਾਨੂੰ ਇਹ ਸਰਵਿਸ ਦਿੰਦੇ ਆ। 905-461-2525, ਸ਼ਿੰਗਾਰ ਬੈਂਕਟ ਹਾਲ, 905-790-3607 ਸਟੀਲ ਅਤੇ ਮੈਲਦੀਨ ਇੰਟਰਸੈਕਸ਼ਨ ਦੇ ਉੱਤੇ ਬ੍ਰੈਂਪਟਨ ਦੇ ਵਿੱਚ ਬੜੀ ਟੁਕਵੀਂ ਲੋਕੇਸ਼ਨ 'ਤੇ ਬੈਂਕਟ ਹਾਲ ਹੈਗਾ ਹੈ ਜੀ। ਤੁਸੀਂ ਕੋਈ ਵੀ ਆਪਦੀ ਜਿਹੜੀ ਆ ਪਾਰਟੀ ਕਰਨੀ ਚਾਹੁੰਦੇ ਆ, ਭਾਵੇਂ ਐਨੀਵਰਸਰੀ ਆ, ਬਰਥਡੇ ਪਾਰਟੀ ਆ, ਵਿਆਹ ਤੋਂ ਬਾਅਦ ਵਾਲੀ ਪਾਰਟੀ ਆ, ਕੋਈ ਤੁਸੀਂ ਕਾਰਪੋਰੇਟ ਈਵੈਂਟ ਕਰਨਾ ਚਾਹੁੰਦੇ ਆ, ਜਾਂ ਤੁਸੀਂ ਕੋਈ ਸਪੈਸ਼ਲ ਓਕੇਜ਼ਨ ਮੀਟਿੰਗ ਕਰਨੀ ਚਾਹੁੰਦੇ ਆ, ਤਾਂ ਅਲੀ ਸਾਹਿਬ ਜਾਂ ਪਿੰਡਰ ਸਾਹਿਬ ਨਾਲ ਸੰਪਰਕ ਕਰ ਸਕਦੇ ਆ। 905-790-3607 ਹਰ ਤਰ੍ਹਾਂ ਦੀ ਕੇਟਰਿੰਗ ਦੀ ਮੁਹਾਰਤ ਆ, ਅਤੇ ਬੜੇ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਤੁਸੀਂ ਆਪਣਾ ਈਵੈਂਟ ਇੱਥੇ ਜਿਹੜਾ ਜੀ ਔਰਗਨਾਈਜ਼ ਕਰ ਸਕਦੇ ਆ। ਬਾਜਵਾ ਟੈਕਸੀ ਤੋਂ ਆਪਣੇ ਜਿਹੜੇ ਆ ਜੀ ਬਾਜਵਾ ਸਾਹਿਬ, ਜੋਗਿੰਦਰ ਸਿੰਘ ਜੀ ਬਾਜਵਾ, ਉਹ ਵੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ ਜੀ। 647-4747-2000 ਇਹਨਾਂ ਦਾ ਫੋਨ ਨੰਬਰ ਹੈ, 416-747-2000। ਅਤੇ ਟੋਰਾਂਟੋ ਦੇ ਵਿੱਚੋਂ ਟੈਕਸੀ ਦੀ ਲੋੜ ਆ ਤਾਂ ਬਾਜਵਾ ਟੈਕਸੀ 'ਤੇ ਸੰਪਰਕ ਕਰ ਸਕਦੇ ਹਾਂ। ਬਿਰਜੂ ਹੁਣ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਅਤੇ ਪ੍ਰੋਗਰਾਮ ਦੇ ਵਿੱਚ 2:57 ਤੱਕ ਗੱਲਬਾਤ ਤੁਹਾਡੇ ਨਾਲ ਇਸ ਤਰ੍ਹਾਂ ਜਾਰੀ ਰਹੂਗੀ। ਜੀ ਬਿਰਜੂ ਜੀ ਦੀਆਂ ਖਬਰਾਂ 'ਚ।
ਜਾਗੋ ਰੇਡੀਓ ਸੁਣਨ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ CCSA ਜਸਵੀਰ ਹੁੰਡਾਲ, ਫੋਰ ਐਨੀ ਡੇਟ ਰਿਲੇਟਿਡ ਪ੍ਰੋਬਲਮਸ ਐਂਡ ਕ੍ਰੈਡਿਟ ਰੀਬਿਲਡਿੰਗ। ਫੋਨ ਨੰਬਰ 416-502-3100। ਨੇਕ ਧਾਲੀਵਾਲ, ਫੋਰ ਐਨੀ ਰੀਅਲ ਇਸਟੇਟ ਨੀਡਸ, ਪਲੀਜ਼ ਕਾਲ 416-567-8081। ਦੇਸ਼ ਕੇ ਅੰਦਰ ਭਾਸ਼ਾ ਕੋ ਲੇਕਰ ਕਾਫੀ ਚਰਚਾ ਚੱਲ ਰਹੀ ਹੈ। ਸਭੀ ਸਟੇਟ ਜਿਨਕੀ ਭਾਸ਼ਾ ਹਿੰਦੀ ਨਹੀਂ ਹੈ, ਆਪਣੀ ਆਪਣੀ ਭਾਸ਼ਾ ਕੋ ਲੇਕਰ ਡਿਫੈਂਸਿਵ ਮੋਡ ਮੇ ਆ ਗਏ ਹੈ। ਹੁਆ ਯੇ ਕਿ ਹਿੰਦੀ ਦਿਵਸ ਪਰ ਹੋਮ ਮਿਨਿਸਟਰ ਨੇ ਟਵੀਟ ਕਿਆ, ਭਾਰਤ ਵਿਭਿੰਨ ਭਾਸ਼ਾਓਂ ਕਾ ਦੇਸ਼ ਹੈ और हर भाषा का अपना महत्व है, परंतु पूरे देश की एक भाषा होना बेहद जरूरी है जो विश्व में भारत की पहचान बने। आज देश को एकता की डोर में बांधने का काम अगर कोई एक भाषा कर सकती है तो वो सबसे ज्यादा बोले जाने वाली हिंदी भाषा ही है। मेरी समझ में होम मिनिस्टर का यह बयान ना सिर्फ अलग अलग भाषा बोलने वाले लोगों के बीच बंटवारा करने वाला है, बल्कि यूं कहना चाहिए कि ये एक मूर्खतापूर्ण बयान है। देश की राजभाषा हिंदी है सिर्फ कागज पर। देश की राजभाषा की स्क्रिप्ट हिंदी है यानी देवनागरी सिर्फ कागज पर। 1950 में संविधान सभा ने हिंदी को राजभाषा का दर्जा दिया। संविधान के अनुच्छेद 343(1) के द्वारा हिंदी को देवनागरी स्क्रिप्ट में राजभाषा का दर्जा दिया गया। राजभाषा का आज मतलब है एक साल में 15 दिन का हिंदी पखवाड़ा बात खत। असल में अंग्रेजी इस देश की राष्ट्रभाषा या राजभाषा या ऑफिशियल लैंग्वेज है। स्क्रिप्ट भी अंग्रेजी है। संविधान अंग्रेजी में लिखी गई। 5 साल के बाद जाकर हिंदी में संविधान तैयार हुआ। पूरा सिस्टम और इसके पार्ट एग्जीक्यूटिव लेजिस्लेटिव और जुडिशरी की भाषा अंग्रेजी है। इंडियन मिलिट्री इंडियन एयरफोर्स इंडियन नेवी तक। इंडिया का पार्लियामेंट सिस्टम एक अंग्रेजी सिस्टम है। इंडियन डेमोक्रेसी अंग्रेजी पॉलिटिकल थॉट पर बेस है। हायर एजुकेशन का बेस अंग्रेजी है। हुक्मरान सरमायेदार और उनकी राजनीतिक पार्टियां हिंदी से प्यार करने का नाटक करती हैं। उन्हें ना तो हिंदी से ना ही किसी और हिंदुस्तानी भाषा से प्यार है। अगर उन्हें प्यार है तो अंग्रेजी और अंग्रेजी थॉट से। हुक्मरान और उनकी सरमायेदारी पार्टियों के पास इतना प्यार बचा ही नहीं कि वे हिंदी या किसी और इंडियन भाषा को दे सके। आजादी के बाद जैसे धर्म का इस्तेमाल लोगों के बीच बंटवारे के लिए एक हथियार की तरह इस्तेमाल किया गया, उसी तरह से हिंदी भाषा को भी हथियार के तौर पर इस्तेमाल किया गया। आज दिल्ली में 4 ऑफिशियल लैंग्वेज हैं, अंग्रेजी हिंदी पंजाबी और उर्दू, लेकिन ऑफिशियल भाषा अंग्रेजी है। जब मैं सरकारी स्कूल में पढ़ता था तो नॉन पंजाबी भी पंजाबी भाषा पढ़ते थे। 1984 के बाद हालत बदल गई। अब पंजाबी भाषा गुरुद्वारों के तहत चलने वाले स्कूलों और थोड़े से सरकारी स्कूल में पढ़ाया जाता है। उसी तरीके से उर्दू लिखत पढ़त में मुख्य भाषा दिल्ली की होती थी। इंडियन स्टेट ने उसे एक धर्म की भाषा करार दिया और धीरे 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 उसे भी खत्म कर रही है। ये सिर्फ मेरे विचार हैं भाषा को लेकर आज के इस माहौल में। आप जागो रेडियो को सुन रहे हैं। जागो रेडियो के इस कार्यक्रम के स्पॉन्सर हैं न्यूटेक विंडो से मलकीत सैनी। फोन नंबर 4166791360। खालसा फर्नीचर से पॉल। फोन नंबर 9055659588।
तो मैं दसना चाहना जी वर्कर्स यूनाइटेड बारे। फोन नंबर है जिन्हों का 416-510-0887। काम तो यूनियन नहीं हैगी, यूनियन बनाना चाहते हो तो इन्हों संपर्क कर सकते हैं। या जेडे आ हुण नवें कानून जेडे बदले आदे बारे कोई गलबात करनी चाहते हो, समझ नहीं लग रही तुहानू, तुहाडे अपने हक हकूकों का नहीं पता लग रहा, तो मालकां तो गल करन तो कतराउंदे आ, तां वी तुसीं इन्हां नू कॉल कर सकते हैं जी 416-510-0887। तो जे पंजाबी हिंदी उर्दू में गल करनी है तो एक्सटेंशन 360 416-510-0887 एक्सटेंशन 360 ते कॉल कर सकते हैं जी। तुसीं इन्हां नू लीगल सर्विस की भाल विच हो तो मांगटला ऑफिस नाल संपर्क कर सकते हैं 905-456-8111 1300 स्टील्स एवन्यू ईस्ट ते ब्रैम्पटन दे विच इन दा ऑफिस हैगा जी, स्टील ते टॉमकन इंटरसैक्शन के उत्ते। अपॉइंटमेंट बना के चले जाऊंगे तो वेट करने की लड़ नहीं पेगी, नहीं तो वॉक इन भी कर सकते हैं जी। मनजीत सिंह मांगट उत्थे होंदे आ, लीगल सर्विस वास्ते दिंदे ने, हर तरह की लीगल सर्विस तुहानू प्रोवाइड करदे आ। 905-456-8111 9054568111 इन दा फोन नंबर है। ਕੈਨੇਡੀਅਨ ਗਲਾਸ ਐਂਡ ਵਿੰਡੋਜ਼ ਲਿਮਿਟਡ ਤੋਂ ਤੋਚੀ ਸੰਘਾ ਜੀ ਪ੍ਰੋਗਰਾਮ ਨੂੰ ਜਿਹੜੇ ਆ ਜੀ ਸਪੋਂਸਰ ਕਰਦੇ ਆ ਜੀ 416-454-3031 416-545-4301 ਇਹਨਾਂ ਦਾ ਫੋਨ ਨੰਬਰ ਆ ਅਤੇ ਇਹਨਾਂ ਨਾਲ ਤੁਸੀਂ ਘਰ ਦੇ ਵਿੱਚ ਕਿਸੇ ਵੀ ਕਿਸਮ ਦੀ ਗਲਾਸ ਦੀ ਰਿਪਲੇਸਮੈਂਟ ਆ ਤੁਹਾਡੇ ਬਿਜ਼ਨਸ ਦੀ ਗਲਾਸ ਦੀ ਰਿਪਲੇਸਮੈਂਟ ਆ ਵਿੰਡੋਜ਼ ਚੇਂਜ ਕਰਵਾਉਣੀ ਆ ਤਾਂ ਤੋਚੀ ਸੰਘਾ ਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਹਾਂ ਅਮੋਲਕ ਸਿੱਧੂ ਨਾਲ ਸੰਪਰਕ ਕਰ ਸਕਦੇ ਹਾਂ ਜੇ ਤੁਸੀਂ ਕਿਸੇ ਰੀਅਲ ਸਟੇਟ ਟ੍ਰਾਂਜੈਕਸ਼ਨ ਦੇ ਵਿੱਚ ਕੋਈ ਗੱਲ ਕਰਨੀ ਚਾਹੁੰਦੇ ਹੋ 647-719-7008 ਇਹਨਾਂ ਦਾ ਫੋਨ ਨੰਬਰ ਆ ਇਸ ਵੇਲੇ ਜਿਹੜੇ ਜਿਹੜੇ ਗੋਲਫ ਦੇ ਵਿੱਚ ਡੀਅਰ ਪਾਰਕ ਟਾਊਨ ਹਾਊਸ ਆਏ ਨੇ ਪ੍ਰੋਜੈਕਟ ਦੇ ਵਿੱਚ ਉਹਨੂੰ ਇਹ ਜਿਹੜਾ ਜੀ ਪ੍ਰਮੁੱਖਤਾ ਦੇ ਨਾਲ ਜਿਹੜੇ ਮਾਰਕੀਟ ਕਰ ਰਹੇ ਆ 647-719-7008 2021 ਦੇ ਵਿੱਚ ਇਹਨਾਂ ਟਾਊਨ ਹਾਊਸਾਂ ਦੀ ਕਲੋਜ਼ਿੰਗ ਹੈ ਅਤੇ 40,000 ਦੇ ਕੇ ਜੇ ਤੁਹਾਡੀ ਮੋਰਗੇਜ ਬਣਦੀ ਹੈ ਤਾਂ ਤੁਸੀਂ ਲੈ ਸਕਦੇ ਹਾਂ 6477197008 ਅਮੋਲਕ ਸਿੱਧੂ ਹੁਣਾਂ ਦਾ ਫੋਨ ਨੰਬਰ ਹੈ ਬਿਰਜੂ ਹੁਣਾਂ ਦੀਆਂ ਖ਼ਬਰਾਂ ਦਾ ਬਾਕੀ ਹਿੱਸਾ
इंद्रदीप ने मुझसे कहा था कि इंडिया के वर्करों के लिए आए हुए नए बिल ऑक्यूपेशनल सेफ्टी हेल्थ एंड वर्किंग कंडीशन कोड बिल पर रोशनी डालो। देश में आज इंडस्ट्रियल हादसों का होना आम बात है। कारखानों और गोदामों में आग लगना, धमाके में उड़ जाना, माइंस का धसने के चलते वर्करों का दबकर या उसमें पानी भरने से डूबकर मर जाना, भट्टियों में धमाके, कंस्ट्रक्शन साइट की जगहों पर काम करते ऊंचाई से गिरकर मर जाना, रेल की पटरियों पर काम करते हुए ट्रैक मैनों की मौत, सीवर साफ करते समय मौत आदि। अमूमन 80,000 वर्कर हर साल काम की जगहों पर मारे जाते हैं। इन हादसों में लाखों की संख्या में घायल होते हैं। वर्कर जीवन भर के लिए अपंग बन जाते हैं। कुछ हादसों की रिपोर्ट देश के सामने आती है, ज्यादातर दबा दी जाती है। खास बात यह है कि हादसों में हुई वर्करों की मौतों या घायलों के आंकड़े सरकार के पास मौजूद नहीं हैं। वजह साफ है कि सरकार उन मजदूरों के काम की हालतों की जानकारी तक नहीं रखती है, क्योंकि देश के अंदर लाखों लोग अनरजिस्टर्ड फैक्ट्री, दफ्तर, शॉप्स आदि में काम करते हैं। देश में लाखों लाखों वर्किंग प्लेस हैं, अनहेल्थी हैं, अनह्यूमन और खतरनाक भी होते हैं। काम की जगह बेहद छोटी, सिमट कर काम करना पड़ता है, हवादार ना होना, आग लगने की हालत में सेफली बचकर निकलने की गुंजाइश का ना होना, मैनेजमेंट का सेफ्टी मेजर एंड इक्विपमेंट का इग्नोर करना आदि। इसके अलावा सिर्फ हादसों में वर्करों की मौत एक बात है, इसके अलावा काम की हालतों के चलते मौतों की संख्या और भी बड़ी है। फैक्ट्रियों और खदानों में काम के हालत इतने खराब हैं कि अक्सर वर्कर कैंसर और गुर्दे की बीमारी के शिकार हो जाते हैं। ILO के अनुसार पूरी दुनिया में हर साल करीब 36 लाख वर्करों की मौत वर्किंग प्लेस की हालतों के चलते हुई बीमारियों की वजह से होती है। इसमें से सिर्फ 19% मौत हादसों में होती है। इनमें से 33% यानी 12 लाख मौतें इंडिया सहित साउथ एशिया में होती हैं। इससे ऑक्यूपेशनल सेफ्टी हेल्थ एंड वर्किंग कंडीशन का पिक्चर आपको साफ नजर आता है। अब चलते हैं इससे जुड़े हाल के बिल जो पार्लियामेंट के इसी मानसून सेशन में पास हुआ। इस बिल का नाम है ऑक्यूपेशनल सेफ्टी हेल्थ एंड वर्किंग कंडीशन कोड बिल 2019। यह बिल 13 लेबर कानूनों को खत्म करके सरकार लेकर आई है। जिन लेबर कानूनों को खत्म किया गया है वे हैं फैक्ट्री एक्ट, माइंस एक्ट, डार्क वर्कर्स एक्ट, बिल्डिंग एंड अदर कंस्ट्रक्शन वर्कर रेगुलेशन ऑफ एम्प्लॉयमेंट एंड कंडीशन ऑफ सर्विस एक्ट, प्लांटेशन लेबर एक्ट, कॉन्ट्रैक्ट लेबर रेगुलेशन एंड अबोलिशन एक्ट, इंटर स्टेट माइग्रेंट वर्कमैन रेगुलेशन ऑफ एम्प्लॉयमेंट एंड कंडीशन ऑफ सर्विस एक्ट, वर्किंग जर्नलिस्ट एंड न्यूज़पेपर एम्प्लॉयज कंडीशन ऑफ सर्विस एंड मिसलेनियस प्रोविजन एक्ट, वर्किंग जर्नलिस्ट फिक्सेशन ऑफ रेट ऑफ वेजेस एक्ट, मोटर ट्रांसपोर्ट वर्कर एक्ट, सेल्स प्रमोशन एम्प्लॉयज कंडीशन ऑफ सर्विस एक्ट, बीड़ी एंड सिगार वर्कर्स कंडीशन ऑफ एम्प्लॉयमेंट एक्ट, सिनेमा वर्कर्स एंड सिनेमा थिएटर वर्कर्स एक्ट। जिन 13 लेबर लॉज को अभी बताया है, उन कानूनों को बनाने के लिए अलग अलग सेक्टरों जैसे फैक्ट्री, माइंस, जर्नलिस्ट एंड न्यूज़पेपर्स वर्कर, कॉन्ट्रैक्ट वर्कर, डाक वर्कर, बीडी वर्कर, कंस्ट्रक्शन वर्करों ने सेक्टर से जुड़े सेफ्टी, हेल्थ एंड वर्किंग कंडीशन कानून बनाने के लिए सरकार को मजबूर किया था। सरकार का इस बिल को लेकर कहना है कि यह बिल पहले की तुलना में बेहतर है। हालांकि सरकार की ओर से रिकॉग्नाइज ट्रेड यूनियनों ने इस बिल का बहुत विरोध किया, यहां तक कि ट्रेड यूनियनों की सिफारिशों को सरकार ने मानने से इनकार कर दिया। ट्रेड यूनियनों का कहना है कि यह बिल, सेफ्टी, हेल्थ एंड वर्किंग कंडीशन बिल, पहले की तुलना में सबसे ज्यादा खराब है। बिल की कुछ खास बातों पर चलते हैं। इस बिल में नए कारखानों के लिए लाइसेंस देने, उनकी निगरानी करने और वायलेशन के लिए सजा देने संबंधी मामले में फैक्ट्रीज एक्ट में जो प्रोविजन है हूबहू वही इस बिल में है। इस नए बिल के मुताबिक लेबर इंस्पेक्टर विदाउट इंफॉर्मेशन फैक्ट्री में ऑक्यूपेशनल सेफ्टी एंड हेल्थ वर्किंग कंडीशन के इन्वेस्टिगेशन के लिए नहीं आ सकता है, उसे आने के लिए मालिक या मैनेजमेंट से परमिशन लेना होगा। यह एक मेजर बदलाव है जो बीते कानूनों में हुआ करता था। इस बिल में वर्करों से उम्मीद की जा रही है कि यदि वर्किंग कंडीशन खतरनाक है तो वे इसकी शिकायत कंपनी मालिक या मैनेजमेंट से करें और यह उम्मीद करें कि उनके शिकायत पर कार्यवाही की जाएगी। इससे पहले वर्कर खुद नहीं बल्कि ट्रेड यूनियन के जरिए यह शिकायत करता था। इस बिल में ट्रेड यूनियन की भूमिका खत्म कर दी गई है। यह बिल सिर्फ 10 या उससे अधिक वर्कर वाले एस्टेब्लिश पर लागू होगा, यानी यह बिल खेत मजदूरों सहित देश के 90% मजदूरों को दायरे से बाहर रखता है। आईटी वर्कर और मैनेजर या सुपरवाइजर जैसे पोस्ट वाले वर्करों को यह बिल वर्कर नहीं मानता है। यह बिल वुमेन वर्करों को नाइट शिफ्ट में काम करने के लिए मान्यता देता है। आज माइनिंग सेक्टर से ज्यादा मौतें कंस्ट्रक्शन सेक्टर में होता है। बिल्डिंग एंड अदर कंस्ट्रक्शन वर्कर एक्ट 1996 के खत्म होने से 36 स्टेटों में बिल्डिंग एंड अदर कंस्ट्रक्शन वर्कर्स बोर्ड खत्म हो गए। ये बोर्ड और कानून के जरिए इस सेक्टर में काम करने वाले 4 करोड़ वर्करों को फैसिलिटी मिलती थी, जो कि अब खत्म हो चुका है। एंड में मैं ये कहना चाहता हूं कि ये बिल देसी और विदेशी सरमायेदारों के लिए उनके सिंपल तरीके से बिजनेस करने के लिए लाया गया है। इसका फोकस पॉइंट वर्करों को लूटकर मैक्सिमम प्रॉफिट बनाना है। वर्करों की सेफ्टी तो कतई बिल्कुल नहीं। आप जागो रेडियो को सुन रहे हैं, अब आपसे अलविदा। अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए CCCA से जसी रुंडाल, नेक धालीवाल, न्यूटेक विंडो एंड खालसा फर्नीचर को शुक्रिया।
ਇਹ ਸਨ ਜੀ ਬਿਰਜੂ ਹੋਣਾ ਦੀਆਂ ਖਬਰਾਂ। ਬਿਰਜੂ ਹੋਣਾ ਨਾਲ ਇੱਕ ਗੱਲਬਾਤ ਹੋਰ ਕਰਦੇ ਹਾਂ, ਪਰ ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਪਹਿਲਾਂ ਲੈ ਲਈਏ ਜੀ।
ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ। ਘੁੰਮ ਕੇ ਤੂੰ ਸ਼ਹਿਰ ਸਾਰਾ ਦੇਖ ਲੈ, ਰੋਹਿਤ ਨੇ ਐਲਾਨ ਇਹ ਕਰਤਾ।
ਰਿਟਸ ਫਰਨੀਚਰ ਤੇ ਐਸ਼ਲੀ ਮੇਡ ਇਨ ਕੈਨੇਡਾ ਫਰਨੀਚਰ, ਲਗਜ਼ਰੀ ਏਰੀਆ ਰਗਸ, ਅਸੈਸਰੀਜ਼ ਅਤੇ ਮੈਟਰਸਿਸ ਤੇ ਲੋਵੈਸਟ ਪ੍ਰਾਈਸ ਇਨ ਟਾਊਨ ਗਾਰੰਟੀਡ। ਬ੍ਰਿੰਗ ਅਸ ਐਨੀ ਫਲਾਇਰ ਔਰ ਕੋਟਿਡ ਪ੍ਰਾਈਸ, ਵੀ ਵਿਲ ਨਾਟ ਮੈਚ ਇਟ, ਵੀ ਵਿਲ ਬੀਟ ਇਟ। ਰਿਟਸ ਫਰਨੀਚਰ ਤੇ ਆਉਣ ਤੋਂ ਪਹਿਲਾਂ ਸਾਡੀ ਵੈਬਸਾਈਟ ritsfurniturplanet.ca ਔਰ ਫੇਸਬੁੱਕ ਪੇਜ ਤੇ ਜਾ ਕੇ ਸਾਡੇ ਰੇਟਸ ਤੇ ਵਰਾਇਟੀ ਨੂੰ ਜ਼ਰੂਰ ਚੈੱਕ ਕਰੋ। ਰਿਟਸ ਫਰਨੀਚਰ ਦੀ ਪ੍ਰੋਫੈਸ਼ਨਲ ਟੀਮ ਤੁਹਾਨੂੰ ਤੁਹਾਡੀ ਰਿਕੁਆਇਰਮੈਂਟਸ ਦੇ ਮੁਤਾਬਿਕ ਪ੍ਰੋਪਰ ਗਾਈਡ ਕਰੇਗੀ। ਮੈਂ ਤੁਹਾਡਾ ਆਪਣਾ ਰੋਹਿਤ, ਤੁਹਾਡਾ ਯੈਸ ਮੈਨ, ਤੁਹਾਡੀ ਸੇਵਾ ਚ ਹਾਜ਼ਰ ਹਾਂ। ਪਲੀਜ਼ ਡੂ ਕਮ ਐਂਡ ਵਿਜ਼ਿਟ ਆਰ ਸਟੋਰ 5200 ਡਿਕਸੀ ਰੋਡ, ਮਿਸਿਸਾਗਾ, ਐਟ ਡਿਕਸੀ ਐਂਡ ਮੈਥਸਨ। ਕਾਲ 905-232-RITS, ਦੈਟ ਇਜ਼ 232-7489, ਔਰ ਵਿਜ਼ਿਟ ritsfurniturplanet.ca। ਕਿਉਂਕਿ
ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ।
Blue Diamond Entertainment and Sky Dome Group of Companies present
Diwali Free Mela Music Fest 2019 jis vich shirkat kar rahe ne Surinder Chinda,
Mari Khol ke Vai Guru Bol ke
Sher Iman,
Panch de Class Sportiye,
Himmat Sandhu,
Mitra de Gold Pichha Balliye,
Kamal Khan,
Sut Dil Kaala Kaala,
ਗੁਰਵਿੰਦਰ ਬਰਾੜ, ਅਮਰ ਸੈਂਬੀ, ਕਾਦਰ ਥਿੰਦ ਐਂਡ ਮੈਨੀ ਮੋਰ। ਤਾਂ ਫਿਰ 29 ਸਤੰਬਰ ਦਿਨ ਐਤਵਾਰ ਨੋਟ ਕਰ ਲਓ, ਐਟ ਸ਼ੈਰੀਡਨ ਕਾਲਜ ਗਰਾਊਂਡਸ, ਬ੍ਰੈਂਪਟਨ।
ਵਧੇਰੇ ਜਾਣਕਾਰੀ ਅਤੇ ਸਪਾਂਸਰਸ਼ਿਪ ਲਈ ਕਾਲ ਕਰੋ 905-699-9393।
ਪਾਵਰਡ ਬਾਈ ਏਅਰਪੋਰਟ ਨਿਸਾਨ ਚਾਰਜਰ ਗਰੁੱਪ ਐਂਡ ਕਿੰਗ ਫੋਰਸ ਟਰਾਂਸਪੋਰਟ।
ਤੁਹਾਡੀ ਕਾਰ ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੂਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ 2662 ਡਰਿਊ ਰੋਡ ਮਾਲਟਨ ਦੇ ਵਿੱਚ ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ ਐਕਸ਼ਨ ਆਟੋ ਕਲੀਜਨ
ਆਪਣਿਆਂ ਨੂੰ ਖੋਣਾ ਜ਼ਿੰਦਗੀ ਦਾ ਸਭ ਤੋਂ ਬੜਾ ਗਮ ਹੈ ਪਿਛਲੇ 6 ਸਾਲਾਂ ਤੋਂ ਬ੍ਰੈਂਪਟਨ ਕ੍ਰੈਮਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ ਦ ਫਰਸਟ ਐਂਡ ਲਾਰਜੈਸਟ ਫਿਊਨਰਲ ਹੋਮ ਓਨਡ ਬਾਈ ਅ ਸਾਊਥ ਏਸ਼ੀਅਨ ਤੁਹਾਨੂੰ ਸਰਵ ਕਰਦੇ ਆ ਰਹੇ ਨੇ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਪਲਾਂ 'ਚ ਅਸੀਂ ਤੁਹਾਡੇ ਧਰਮ ਤੁਹਾਡੀ ਕਲਚਰ ਤੁਹਾਡੀ ਜ਼ਬਾਨ ਅਤੇ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸ਼ੁਰੂਆਤ ਤੋਂ ਅਖੀਰ ਤੱਕ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਵੀ ਪ੍ਰੋਮਿਸ ਦ ਬੈਸਟ ਸਰਵਿਸ ਐਂਡ ਦ ਬੈਸਟ ਪ੍ਰਾਈਸ ਲੋਕੇਟਡ ਐਟ 30 ਬ੍ਰੈਮਵਿਨ ਕੋਰਟ ਬ੍ਰੈਂਪਟਨ ਕਾਲ 905-458-2222 ਔਰ ਵਿਜ਼ਿਟ bcvc.info
ਆਰਡਰ ਆਰਡਰ ਮੁਲਜ਼ਮ ਕਸਮ ਖਾ ਜੋ ਕੁਝ ਵੀ ਬੋਲੇਗਾ
ਹਰ ਤਰ੍ਹਾਂ ਦੀ ਕਾਨੂੰਨੀ ਸੇਵਾ ਲਈ ਅੱਜ ਹੀ ਸੰਪਰਕ ਕਰੋ
ਸੁਭਾਸ਼ ਜੋਸ਼ੀ ਲਾਅ ਆਫਿਸ ਬੈਰਿਸਟਰ ਸੋਲਿਸਿਟਰ ਐਂਡ ਨੋਟਰੀ ਪਬਲਿਕ ਸੁਭਾਸ਼ ਜੋਸ਼ੀ
ਹਰ ਤਰ੍ਹਾਂ ਦੀਆਂ ਲੀਗਲ ਸਰਵਿਸਿਜ਼ ਲਈ
ਫੈਮਿਲੀ ਲਾਅ ਕਾਰਪੋਰੇਟ ਲਾਅ ਇਮੀਗ੍ਰੇਸ਼ਨ ਲਾਅ ਲਿਟੀਗੇਸ਼ਨ ਜਾਂ ਫਿਰ ਕਨਵੇਨਸਿੰਗ ਆਫ ਵਿਲਸ ਐਂਡ ਪਾਵਰ ਆਫ ਅਟਾਰਨੀ ਲਈ ਅੱਜ ਹੀ ਕੰਟੈਕਟ ਕਰੋ ਸੁਭਾਸ਼ ਜੋਸ਼ੀ ਲਾਅ ਆਫਿਸ ਨੂੰ ਅੱਜ ਹੀ ਪਹੁੰਚੋ ਸੁਭਾਸ਼ ਜੋਸ਼ੀ ਲਾਅ ਆਫਿਸ 1530 ਡਰੂ ਰੋਡ ਮਿਸੀਸਾਗਾ ਯੂਨਿਟ ਨੰਬਰ 30 ਕਾਲ ਕਰੋ 905-362-0111-905-302-0111
कितने आदमी थे
बस दो आदमी सर
दो आदमी एक मामूली खिड़की तोड़ के चोरी नहीं कर सके
बस वो कोई मामूली खिड़की नहीं सी वो न्यू टेक विंडो वाले दी लाई हुई मजबूत ते दमदार खिड़की सी ते उत्तों डिजाइन इतना सोना सी मैं ते देखदा ही रह गया
न्यू टेक विंडोज जो भी देखे बस देखदा रह जाए वधी दमदार हीट सेवर वाइनल ते एलुमिनियम दिया हर तरह दिया विंडोज लंबे अरसे तो घट कीमता ते गारंटी शुदा कम लई मशहूर न्यू टेक विंडोज पहुंचो 247 Your drive unit 6 in Rexdale or call Malkeet Singh 416-687-1360
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ
ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਜੀ ਜਿਹੜੇ ਜੁੜੇ ਹੋਏ ਨੇ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਤੁਸੀਂ ਫੀਡਬੈਕ ਵੀ ਦਿੰਦੇ ਹੋ ਗੱਲਾਂ ਬਾਤਾਂ ਕਰਦੇ ਰਹਿੰਦੇ ਹੋ ਜਿਹੜੀ ਇੱਥੋਂ ਦੀ ਖਬਰ ਸੀਗੀ ਉਹ ਮੈਂ ਬਾਅਦ 'ਚ ਸਾਂਝੀ ਕਰਦਾ ਬਿਰਜੂ ਹੁਣੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਿਰਜੂ ਜੀ
ਜੀ
ਅਭੀ ਆਪਣੇ ਜੋ ਹੈ ਲੈਂਗੁਏਜ ਵਾਲੀ ਕਾਫੀ ਡਿਟੇਲ ਮੈਂ ਬਤਾਇਆ ਔਰ ਅਭੀ ਜੋ ਕਾਫੀ ਚੀਜ਼ ਚੱਲ ਰਹੀ ਹੈ ਖਾਸ ਕਰ ਜੋ ਪੰਜਾਬ ਮੇਂ ਤੋਂ ਕਾਫੀ ਕੁਛ ਹੋ ਰਿਹਾ ਹੈ ਕਿਉਂਕਿ ਜਬ ਸੇ ਗੁਰਦਾਸ ਮਾਨ ਕਾ ਵੋ ਸਟੇਟਮੈਂਟ ਆਇਆ ਯਹਾਂ ਪੇ ਕੈਨੇਡਾ ਮੇਂ ਥੇ ਵੋ BC ਮੇਂ ਔਰ ਤਬ ਸੇ ਪੰਜਾਬ ਮੇਂ ਤੋ ਕਾਫੀ ਕੁਛ ਆ ਰਹਾ ਹੈ ਔਰ ਲੇਕਿਨ ਇੱਕ ਚੀਜ਼ ਹੈ ਜੋ ਹੈ ਉਸਕੇ ਬਾਅਦ ਜੋ ਅਮਿਤ ਸ਼ਾਹ ਜੋ ਹੋਮ ਮਿਨਿਸਟਰ ਉਨਕਾ ਬਿਆਨ ਵੀ ਆਇਆ ਵੀ ਮੈਨੇ ਤੋ ਕਹਾ ਹੀ ਨਹੀਂ ਰੀਜਨਲ ਲੈਂਗੁਏਜ ਕੇ ਉੱਪਰ ਲਗੇਗਾ ਮੈਨੇ ਤੋ ਲਿੰਕ ਲੈਂਗੁਏਜ ਕੀ ਬਾਤ ਕੀ ਹੈ ਤੋ ਹਿੰਦੀ ਕੋ ਹੈ ਵੋ ਸਾਰੇ ਇੰਡੀਆ ਮੇਂ ਲਿੰਕ ਲੈਂਗੁਏਜ ਕੇ ਰੂਪ ਸੇ ਯੂਜ਼ ਕੀਆ ਜਾ ਸਕਤਾ ਹੈ ਲੇਕਿਨ ਮੈਂ ਇੱਕ ਚੀਜ਼ ਦੇਖ ਰਿਹਾ ਥਾ ਟੋਟਲ 22 ਭਾਸ਼ਾਏ ਹੈ ਜਿਨਕੋ ਰਿਕੋਗਨਾਈਜ਼ ਕੀਆ ਗਿਆ ਹੈ ਵਹਾਂ ਪੇ ਔਰ ਵਹਾਂ ਪੇ ਉਨ ਸਭੀ ਮੇਂ ਜੋ ਹੈ ਹਿੰਦੀ ਜੋ ਹੈ ਇਸਕੇ ਹਿਸਾਬ ਸੇ 1.2 billion ਜੋ ਮੈਂ ਪੜ੍ਹ ਰਿਹਾ ਥਾ 1.2 billion ਲੋਕ ਹੈ ਅਭੀ ਜੋ ਇੰਡੀਆ ਮੇਂ ਰਹਿਤੇ ਹੈ ਔਰ ਹਿੰਦੀ ਜੋ ਹੈ ਵੋ ਆਲਮੋਸਟ ਆਧੀ ਕੇ ਆਸ ਪਾਸ ਜੋ ਹੈ ਵੋ ਬੋਲੀ ਜਾਤੀ ਹੈ ਔਰ ਆਪ ਵੀ ਹਿੰਦੀ ਜ਼ਿਆਦਾ ਅੱਛੀ ਤਰ੍ਹਾਂ ਸਮਝਦੇ ਹਾਂ ਲੇਕਿਨ ਮੈਂ ਇੱਕ ਇੰਟਰਵਿਊ ਸੁਣ ਰਿਹਾ ਥਾ ਔਰ ਉਸ ਇੰਟਰਵਿਊ ਮੇਂ ਇੱਕ ਇੰਡੀਅਨ ਪੰਜਾਬੀ ਜੋ ਹੈ ਰਾਈਟਰ ਹੈ ਕੇਂਦਰੀ ਜੋ ਹੈ ਸਾਹਿਤ ਸਭਾ ਕੇ ਪ੍ਰਧਾਨ ਹੈ ਤੇਜਵੰਤ ਮਾਨ ਡਾਕਟਰ ਤੇਜਵੰਤ ਸਿੰਘ ਮਾਨ ਉਨਕਾ ਮਾਨਨਾ ਇਹ ਹੈ ਕਿ ਜੋ ਅਵਧੀ ਹੈ ਜੋ ਬ੍ਰਜ ਭਾਸ਼ਾ ਹੈ ਜੋ ਹਰਿਆਣਵੀ ਹੈ ਜੋ ਰਾਜਸਥਾਨੀ ਹੈ ਵੋ ਰੀਜਨਲ ਲੈਂਗੁਏਜ ਹੈ ਉਨਕੋ ਹਿੰਦੀ ਮੇਂ ਜਾਨ ਬੂਝ ਕਰ ਘੜੀਸਾ ਜਾ ਰਿਹਾ ਹੈ ਵੋ ਹਿੰਦੀ ਨਹੀਂ ਹੈ आपका क्या मानना है
देखिए बिल्कुल है हिंदी अपने आप में कोई भाषा है नहीं ये तो पहली बात है अभी मैं आज से ठीक 5 साल पहले शायद मुझे राजस्थान में बहुत सारे लोग मिले और उन्होंने कहा कि हम हिंदी वाले नहीं हैं, हम राजस्थानी हैं।
नहीं, वो तो उनकी,
हमारे जो राजस्थानी जो लैंग्वेज है वो हिंदी से बहुत ज्यादा समृद्ध है।
नहीं, वो तो उनकी ओपिनियन हो सकती है ना, लेकिन मेरा जो है, क्योंकि वो लिटरेचर के ज्ञाता हैं, और मैंने एक और इंटरव्यू सुना डॉक्टर हुकम चंद शर्मा का, जिनकी एक स्टेटमेंट से भी काफी हल्ला हुआ, अभी वो अपोलोजाइज भी किया अभी अगर मेरी स्टेटमेंट है। उन्होंने भी माना कि ठीक है, जो खड़ी लैंग्वेज है, जो पहाड़ी लैंग्वेज है, वो खुद में है, लेकिन हिंदी जो है देवनागरी में जो आई वो काफी लेट आई, ये रीजनल लैंग्वेज तो काफी देर से हैं। तो हिंदी लैंग्वेज तो है, लेकिन रीजनल लैंग्वेज को इकट्ठा करके हिंदी बोल देना, तो वो रीजनल लैंग्वेज के साथ भी इंसाफ तो नहीं है ना।
यही तो हम कहना चाहते हैं कि पहली बात है कि आज अगर जो हिंदी बोली जाती है और इवन जो लिखी जाती है, आप अगर जो हिंदी को जो सिंपल तरीके से मैं कैसे बताऊं कि आज जो हम हिंदी बोलते हैं लिखते हैं उसमें 60% जो है वो उर्दू मिक्स है। उसमें जो मैं दिल्ली की बात करूं या कहीं कर भी बात करूं, सबसे ज्यादा उसमें उर्दू मिक्स है। नंबर टू, जब ये संस्कृत निष्ठ बनाते हैं, संस्कृत इसका मतलब है संस्कृत से लेते हैं, तो ये इतनी क्लिष्ट हो जाती है, इस क्लिष्ट को कहते हैं बहुत मुश्किल। अगर मैं आपको संस्कृत निष्ठ हिंदी में बात करूंगा, हो सकता है कि आप मेरी थोड़ी सी भी भाषा आप समझ ही ना पाए।
एक्चुअली
ये है, ये बिल्कुल ऐसा ही है। जब शुरू शुरू में जब मैं हिंदी बोलता था तो लोग नहीं समझते थे, और जबकि मैं दिल्ली में ही पढ़ा लिखा हूँ और दिल्ली से ही ये करता हूँ, तो नॉर्मल लोग नहीं समझते। लोग नॉर्मल लोग समझते हैं जो चलती फिरती भाषा। इवन आप हमारे अंग्रेजी का फॉर्म देखिए, आप कहीं भी जाइए, किसी भी डिपार्टमेंट में जाइए, इंग्लिश का फॉर्म उठाइए और उनसे कहिए आप हिंदी का फॉर्म दीजिए, आप हिंदी के फॉर्म को नहीं पढ़ सकते हैं। हिंदी के इसको हिंदी को पढ़कर आप समझ नहीं सकते हैं, ये रियलिटी है। और दूसरी तरफ आप अंग्रेजी का कर लेंगे तो आपको फॉर्म सिंपल लगेगा कि हाँ उसको आप पढ़ के समझ सकते हैं, मतलब थोड़ा पढ़े लिखे। जहां तक जो पढ़े लिखे नहीं है या मतलब टेंथ या ट्वेल्थ या ग्रेजुएशन होना पड़ता है कम से कम आपको हिंदी का फॉर्म को समझने के लिए कि क्या भरें और क्या नहीं भरें। तो हर जगह मैंने ये देखा है कि जो इन्होंने भाषा को अपनाया है, जो हिंदी भाषा वो कह रहे हैं, असल में उनका उद्देश्य हिंदी को आगे बढ़ाना नहीं है, हिंदी को पीछे की तरफ धकेलना है पहली बात, और ना ही उनको किसी भी लैंग्वेज से कोई। अभी आप थोड़ी देर पहले ही, इवन 4-5 घंटे पहले मैं अभी एक पढ़ रहा था स्टेटमेंट, चिदम्बरम साहब कह रहे हैं कि अगर हम तमिल को दुनिया को पहुंचाना चाहते हैं तो हम तमिलों को इकट्ठा होना चाहिए। क्या मीनिंग है इसका? इसका कोई मीनिंग नहीं है कि आप एक्चुअली भाषा के आधार पर आप भाषाई लोगों के बीच में आप नफरत पैदा कर रहे हैं। जबकि मुझे पंजाबी भी प्यार है, मैं उर्दू से भी प्यार करता हूँ, मुझे तमिल से कोई प्रॉब्लम नहीं है, मेरी अपनी लैंग्वेज उड़िया है, उड़ीसा का हूँ मैं, मतलब आप हम कैसे कह सकते हैं। पर ये देखा गया है धीरे धीरे हर एक स्टेट में कि कोशिश उनमें ये जारी है कि वो अंग्रेजी को एक्चुअली इंटरनल तौर पे बढ़ावा देते। आज हर एक स्कूल, इवन बिहार में और उत्तर प्रदेश की जो मुख्य भाषा हिंदी कही जाती है, वहां के लोग बताते हैं कि हम पर हिंदी 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 बोल के हमें इस लायक नहीं छोड़ा कि हम जाके कहीं एक चपरासी की नौकरी कर सके, क्योंकि हमें अंग्रेजी के एक शब्द भी नहीं आते और उनको कहीं नौकरी नहीं मिलती। अगर ऐसा, मैं कई लोगों से मैं इंटरव्यू आपको दिलवा सकता हूँ जिनकी ये धारणा है। हर जगह आप दिल्ली में देखें, आप पंजाब में देखें, आपको इंडिया के किस कोने में नहीं जाएं, आप हर जगह देखेंगे, हर एक जगह में हर माँ बाप चाहते हैं अंग्रेजी पढ़ाना, क्योंकि वो स्टेट की भाषा है, उसी के बेस पर लोगों को नौकरी मिलती है। हिंदी या रीजनल भाषा की कोई मतलब रीजनल के तौर पर उतना ही मान्यता दी गई है। पंजाब में क्यों हाईकोर्ट की भाषा पंजाबी नहीं होनी चाहिए, ताकि जो पंजाबी लोग हैं वो आसानी से समझ सकें, जो जजमेंट हो रहा है हम उसको समझ सकें। क्यों नहीं होनी चाहिए? ये हमें मांग करनी पड़ेगी हर एक स्टेट में। उसके बाद हम देखते हैं कि अब जैसे गुरदास मान जी ने जो बात रखा वो तो बहुत आदरणीय मैं समझता हूँ और वो बहुत सम्मानित व्यक्ति हैं, उनके हम गीत सुनते हैं, पर उनका जो भी स्टेटमेंट हिंदी को लेकर राष्ट्रीय भाषा बनाए जाने की समर्थन किए, मैं समझता हूँ कि वो एक इंडिविजुअल विचार है, उसको एज ए स्टेटमेंट मान के उसके ऊपर हंगामा खड़ा करने की कोई जरूरत नहीं, बिकॉज उनका ये विचार है। मेरा विचार हो सकता है कि मैं पंजाबी को नेशनल लैंग्वेज बनाऊं, ये मेरा विचार है, या मैं हिंदी को विचार बनाऊं, पर क्या इस आधार पर किसी के ऊपर लैंग्वेज के आधार पर उसको अटैक करना चाहिए, किसी ने उस लैंग्वेज का सपोर्ट किया नॉन किया, ये ही चीजें वो चाहती हैं, स्टेट चाहती हैं, पॉलिटिकल जो पार्टियां ये चाहती हैं कि हम इसमें सबसे ज्यादा उलझते रहे और इस देश की जो भाषा जो रियल भाषा जो वो अंग्रेजी इस्टेब्लिश करना चाहते हैं वो मजबूत हो। मैं जो मेरी समझ में ये बात अभी तक है।
चलिए आपकी बात श्रोताओं ने सुन ली होगी, बहुत बहुत शुक्रिया, अगले इतवार आपसे जो है खबरों का बुलेटिन लेंगे जी। थैंक यू। रिकॉर्डिंग कमर्शियल ब्रेक ले लिए, वापस आने जी रेडियो प्रोग्राम जागो।
ओ बस करो न्याणियो, ओ टप टप के तुसी फर्नीचर दियां लत्तां तोड़ देनियां।
डैडी जी असी खालसा फर्नीचर तो फर्नीचर खरीदे आए जेड़े 5 साल दी गारंटी दंदे ने, इत्थों तक के फैब्रिक ते फोम दी चॉइस भी दंदे ने, ए बच्चियां दे खेडन नाल नहीं टुटदा।
चले सालो साल खालसा फर्नीचर।
सॉलिड वुड फ्रेम दे नाल नाल वधिया क्वालिटी दी फोम, बेड्स, सोफा, डाइनिंग एंड फर्नीचर्स,
कस्टम मेड फर्नीचर दे नाल नाल ब्रांडेड फर्नीचर भी। साडी क्वालिटी ते रेट नु कोई भी बीट नहीं कर सकदा। 1325 खालसा Drive, Mississauga, Main Intersection, Dixie and Terry. Aji call karo 905-565-9588.
ਕਿਸੇ ਵੀ ਤਰ੍ਹਾਂ ਦੇ ਮੇਜਰ ਜਾਂ ਮਾਈਨਰ ਟਰੱਕ ਰਿਪੇਅਰ ਜਾਂ ਡਰਾਈਵ ਥਰੂ ਲਿਊਬ ਦਾ ਕੰਮ ਕਰਨ ਵਾਸਤੇ ਇੱਕ ਨਾਮ ਯਾਦ ਰੱਖੋ, ਰਸ਼ ਲਿਊਬ ਇਨ, ਜਿਨ੍ਹਾਂ ਨੂੰ ਤੁਸੀਂ 32 ਰਦਰਫੋਰਡ ਰੋਡ ਸਾਊਥ ਬ੍ਰੈਂਪਟਨ ਦੇ ਵਿੱਚ ਮਿਲ ਸਕਦੇ ਹੋ। ਮੇਜਰ ਇੰਟਰਸੈਕਸ਼ਨ ਕੁਈਨ ਅਤੇ ਰਦਰਫੋਰਡ, ਹੁਣ ਇਹਨਾਂ ਨੇ ਟਰੱਕ ਵਾਸ਼ ਦਾ ਕੰਮ ਵੀ ਸ਼ੁਰੂ ਕਰ ਲਿਆ ਹੈ। ਜਸਕਰਨ ਸਿੰਘ ਹੋਣਾਂ ਨਾਲ ਸੰਪਰਕ ਕਰਨ ਵਾਸਤੇ 905-453-6344 905-453-6344 ਤੇ ਫੋਨ ਕੀਤਾ ਜਾ ਸਕਦਾ ਹੈ।
हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर सिंस 1992। अफोर्डेबल, स्टाइलिश एंड क्वालिटी फर्नीचर। विजिट इन स्टोर फॉर much more. Two locations to serve you. 6 Marconi Court, Bolton. 905-951-9394. 2575 Steeles Avenue East, Brampton. 905-790-0560. Stevens Furniture.
Garnishment. Power of sale notice. Bank walo paise di mang. Unhe hi sanu call karo. Phir to anu koi nahi kar sakega tang. Karza maaf karao. 100% mansik shanti pao. Collection callon to chutkara. बिना व्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100
जी। एक बारी फिर स्वागत है जी। ते जी साडा अज दा प्रोग्राम कोशक रिपोर्टां जिहड़ियां है जी ओह रह गईआं ने, ते अगले ऐतवार नूं ओहदियां जरूर सांझियां करांगे। पर एक वधिया खबर मैं जांदे नाल सांझी करदा, अल्बर्टा दे साइंटिस्ट जिहड़े आ कहिंदे आ वी शायद हाइड्रोजन तों ओह गड्डियां चलाउणियां जिहड़ियां शुरू कर देण, ते इनवायरमेंट ते बहुत वधिया जिहड़ा क्लाइमेट नूं बचाउण वाले पासे वधिया कदम आ। अगले ऐतवार तक लई दो छुट्टियां, सति श्री अकाल जी।
The views expressed on the preceding program may not necessarily be those of the owner or management of WTOR radio station.
Adnan Bashir of Cityscape and Buzzmax.ca present Living Legend Ustad Rohak Fateh Ali Khan live in concert. On Friday, October 18th, 2019 at Roy Thompson Hall, Toronto. For tickets and sponsorships, call 416-989-8555 or visit roythompsonhall.com. Another mega event by Digital Media Limited and Hum Television Network.
ना खरीद फर्नीचर रास्ते से, ना लेना सूट डॉलर मार्ट से, ना पीना बासी कॉफी अच्छा लगता नहीं। ना बनाओ इंटर्न को सीईओ, ना खिलाओ फास्ट फूड क्लाइंट को, ना लगाओ मस्का बॉस को, अच्छा लगता नहीं हमें मिलता है वही जो हम चाहते यूज ओरिजिनल एचपी टोनर हर चिंता होगी दूर
100% रिलायबल एनवायरमेंटली रिस्पॉन्सिबल ऑलवेज ट्रस्ट ओरिजिनल एचपी टोनर
कम्युनिटी दा सब तो पुराना ते वड्डा शोरूम है सोडी फर्नीचर बेहतरीन आफ्टर सेल कस्टमर सर्विस अते फाइनेंसिंग अवेलेबल 74 डेवन रोड अते 142 कैनेडी रोड साउथ ब्रैम्पटन कॉल 9058747171 सोडी फर्नीचर
टेलीटाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA तो इंतजार कैसा अभी विजिट